ਵਿੱਚ ਦ੍ਰਿੜ ਨਿਸ਼ਚਾ ਕਿ ਇਸਲਾਮ ਮਤ ਹੀ ਮੈਂ ਤਾਂ ਵਧਾਉਣੀ ਹੈ, ਹੋਰ ਜਿੰਤਨੇ ਧਰਮ ਨੇ ਸਭ ਝੂਠੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਵੀ ਇਹੀ ਬਚਨ ਹੋਣੇ ਨੇ ਇਸ ਪਾਪੀ ਦੇ। ਸੋ ਸਤਸੰਗਤ ਜੀ, ਇਹਦੇ ਗਲ ਵਿੱਚ ਸ਼ਰ੍ਹਾਂ ਦੀ ਫਾਹੀ ਪਈ ਹੋਈ ਹੈ। ਸੋ ਇੱਧਰ ਸਤਸੰਗ ਜੀ ਸਾਧੂਆਂ ਦਾ ਸੰਗੀ, ਅਨੇਕਾਂ ਸੰਤਾਂ ਦੀ ਸੰਗਤ ਕਰਦਾ ਹੋਇਆ, ਉਪਨਿਸ਼ਦਾਂ ਜਿਹੜੀਆਂ ਵੇਦ ਵਿੱਚੋਂ ਸਤਸੰਗ ਉਪਾਸ਼ਨਾ ਕਾਂਡ ਹੈ, ਉਹਨਾਂ ਨੂੰ ਫਾਰਸੀ 'ਚੋਂ ਲੱਥਾ ਕਰਾ ਕਰਕੇ ਦਾਰਾ ਸ਼ਿਕੋਹ ਪੜ੍ਹਨ ਵਾਲਾ, ਬਹੁਤ ਹੀ ਕਰਨੀ ਵਾਲਾ ਸਤਸੰਗਤ ਜੀ, ਇਹਦਾ ਭਰਾ ਵੱਡਾ, ਅੱਜ ਕੈਦ ਕਰਕੇ ਸਤਸੰਗ ਜੀ ਦੁਰ ਖੋਟੀ ਮੱਤ ਵਾਲਾ ਨਿਰੰਗਾ ਬੜਾ ਖੁਸ਼ ਹੋ ਰਿਹਾ ਹੈ।
ਚਾਹਤ ਹੱਥ ਵੱਡ ਭਰਾ ਕੋ,
ਵੱਡੇ ਭਰਾ ਨੂੰ ਮਾਰਿਆ ਚਾਹੁੰਦਾ ਹੈ।
ਲੈ ਮਸਲਤ ਸਭ ਪਾਹੇ,
ਹੁਣ ਇਹ ਚਾਹੁੰਦਾ ਵੀ ਮਾਰ ਵੀ ਦੇਵਾਂ ਤੇ ਮੈਨੂੰ ਦੋਸ਼ ਬਿਨਾਂ ਦੁਨੀਆਂ ਨਿੰਦਿਆ ਬਿਨਾਂ ਕਰੇ ਵੀ ਭਰਾ ਮਾਰ ਦਿੱਤਾ, ਹੁਣ ਆਪਣੇ ਸਾਥੀਆਂ ਤੋਂ ਲੈ ਰਹਿ ਲੈਂਦਾ ਹੈ।
ਚੋਬਈ ਜਹ ਦਰਵੇਸ਼ ਕੇ ਨਿਪੁਨ ਮੁਲਾਣੇ,
ਜਿੱਥੇ ਜਿੱਥੇ ਸਤਸੰਗ ਜੀ ਸ਼ਰ੍ਹਾਂ ਦੇ ਵਿੱਚ ਬੜੇ ਚਤਰ ਮੁਲਾਣੇ ਲੋਕ ਸੀ, ਕੁਝ ਸਾਧੂ ਫਕੀਰ ਵੀ ਰਹਿੰਦੇ ਸੀ ਜਿਹੜੇ ਤਕੀਆਂ ਵਿੱਚ।
ਚਲਹਿ ਸ਼ਰਹਾ ਮਹਿ ਜੋ ਬਹੁ ਮਾਨੇ,
ਜਿਵੇਂ ਸਤਸੰਗ ਜੀ ਆਪਣੇ ਥਾਂ ਥਾਂ ਤੇ ਗ੍ਰੰਥੀ ਸਿੰਘ ਨੇ ਜਿਨ੍ਹਾਂ ਨੂੰ ਬੋਧ ਹੈ ਗੁਰਮਤਿ ਦਾ, ਇਸ ਤਰ੍ਹਾਂ ਜਿੰਨੇ ਮਸਜਿਦਾਂ ਦੇ ਵਿੱਚ ਬੜੇ ਬੜੇ ਮਕਬਰਿਆਂ ਵਿੱਚ ਬੜੇ ਬੜੇ ਕਾਜੀ ਮੁਲਾਣੇ ਸੀ, ਸ਼ਰ੍ਹਾਂ ਅਨੁਸਾਰ ਚੱਲਦੇ ਸੀ ਜਿਹੜੇ,
ਸਭ ਕੇ ਨਿਕਟ ਪਠਾਮਨ ਕਰਿਓ,
ਸਾਰਿਆਂ ਦੇ ਕੋਲੇ ਸਤਸੰਗ ਜੀ ਨੇ ਚਿੱਠੀਆਂ ਭੇਜੀਆਂ।
ਲੈ ਕਾਗਜ਼ ਭਰਾਤਾ ਜਿਮ ਧਰਿਓ,
ਇਹਨੇ ਕਾਗਜ਼ ਦੇ ਕੀ ਹਵਾਲ ਲਿਖਿਆ ਜਿਹੜੀਆਂ ਚਿੱਠੀਆਂ ਪਾਈਆਂ ਮਲਾਣਿਆਂ ਕਾਜੀਆਂ ਨੂੰ, ਕਿ ਮੈਂ ਐਸ ਢੰਗ ਨਾਲ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਹੈ, ਇਹ ਸ਼ਰ੍ਹਾਂ ਤੋਂ ਬਾਹਰ ਚੱਲਦਾ, ਤੁਸੀਂ ਰਾਇ ਦਿਓ ਇਹਨੂੰ ਕਤਲ ਕਰ ਦਈਏ ਕਿ ਰਹਿਣ ਦਈਏ। ਇਹ ਰਾਇ ਪੁੱਛਦਾ ਹੈ,
ਸ਼ਰ੍ਹਾਂ ਵਹਿਰ ਐਸੇ ਇਹ ਚੱਲਿਓ,
ਇਹ ਮੇਰਾ ਭਰਾ ਦਾਰਾ ਸ਼ਿਕੋਹ ਸ਼ਰ੍ਹਾਂ ਦੀਆਂ ਸੰਗਲੀਆਂ ਤੋੜ ਕਰਕੇ ਬਾਹਰ ਖੁੱਲ੍ਹਾ ਚੱਲ ਰਿਹਾ ਹੈ।
ਅਬ ਲੋ ਸੰਕਟ ਨਹਿ ਕੋ ਮਿਲਿਓ,
ਹੁਣ ਤੱਕ ਇਸ ਨੂੰ ਕੋਈ ਸਜ਼ਾ ਨਹੀਂ ਦਿੱਤੀ।
ਮਾਰਨ ਉਚਿਤ ਲਖੋ ਬੁੱਧ ਸਾਥ,
ਤੁਸੀਂ ਆਪਣੀ ਅਕਲ ਦੇ ਨਾਲ ਸਾਰੇ ਰਾਇਆਂ ਦੇ ਕਰਕੇ ਚਿੱਠੀਆਂ ਮੈਨੂੰ ਵਾਪਸ ਭੇਜੋ ਉੱਤਰ ਲਿਖ ਕੇ, ਕਿ ਇਹਨੂੰ ਮਾਰਨਾ ਚਾਹੀਦਾ ਕਿ ਨਹੀਂ, ਕਿ ਸ਼ਰ੍ਹਾਂ ਤੋਂ ਬਾਹਰ ਹੈ। ਆਪਣਾ ਦੀਨ ਵਿੱਚ ਮਸਲਾ ਕੀ ਕਹਿੰਦਾ ਵੀ ਜਿਹੜਾ ਸ਼ਰ੍ਹਾਂ ਤੋਂ ਬਾਹਰ ਇਹਨੂੰ ਮਾਰ ਦੇਣਾ ਚਾਹੀਦਾ।
ਲਿਖੋ ਨਿਸ਼ਾਨੀ ਨਿਜ ਨਿਜ ਹੱਥ,
ਆਪੋ ਆਪਣੇ ਹੱਥਾਂ ਦੀਆਂ ਦਸਤ ਕਰਕੇ ਭੇਜ ਦਿਓ।
ਸੁਣਨੋ ਰੰਗ ਕੋ ਸਵਾਲ ਮੁਲਾਣੇ,
ਜਿੰਨੇ ਸਤਸੰਗੀ ਕਾਜੇ ਮੁਲਾਣੇ ਥਾਂ ਥਾਂ ਹਿੰਦੁਸਤਾਨ ਦੇ ਵਿੱਚ ਸੀ, ਉੱਥੇ ਚਿੱਠੀਆਂ ਪਹੁੰਚੀਆਂ ਨਿਰੰਗੇ ਦੀਆਂ, ਸਾਰੇ ਇਹ ਬਚਨ ਸੁਣ ਕੇ,
ਮੁੱਢ ਜੇ ਨਹਿ ਖੁਦਾਏ ਕੋ ਜਾਣੇ,
ਜਿਹੜੇ ਮੂਰਖ ਸੀ ਖੁਦਾ ਦੇ ਭੇਤ ਨੂੰ ਨਹੀਂ ਸੀ ਜਾਣਦੇ ਕਿ ਖੁਦਾ ਤਾਂ ਸਾਰਿਆਂ ਦੇ ਹਿਰਦਿਆਂ ਚ ਵਸਦਾ।
ਮਾਰਨ ਉਚਿਤ ਲਿਖ ਲਿਖ ਦੀਨ,
ਸਾਰਿਆਂ ਨੇ ਸਤਸੰਗ ਜੀ ਚਿੱਠੀਆਂ ਚ ਲਿਖ ਦਿੱਤਾ, ਬਿਲਕੁਲ ਹੇ ਔਰੰਗਜ਼ੇਬ ਤੂੰ ਬੜਾ ਪੁੰਨੀ ਹੈ, ਤੇਰਾ ਭਰਾ ਜਿਹੜਾ ਇਹ ਮਾਰਨੇ ਯੋਗ ਹੈ, ਇਹਨੂੰ ਕਤਲ ਕਰਵਾ ਦਿਓ।
ਰੰਗ ਕੋ ਡਰ ਉਰ ਬਹੁ ਕੀਨ,
ਕੀ ਕੀਤਾ ਸੱਚ ਨੀ ਲਿਖਿਆ ਕਿਉਂ, ਨਿਰੰਗੇ ਦਾ ਡਰ ਮੰਨ ਕੇ ਵੀ ਜੇ ਉਲਟ ਲਿਖ ਦਿੱਤਾ ਨਿਰੰਗਾ ਤਾਂ ਮਾਰਨ 'ਚ ਖੁਸ਼ ਆ, ਉਹਨਾਂ ਨੂੰ ਭੇਤ ਸੀ, ਜੇ ਅਸੀਂ ਨਿਰੰਗੇ ਦੀ ਰਾਇ ਦੇ ਨਾ ਰਾਇ ਨਾ ਮੜਾਈ ਕਿਤੇ ਸਾਨੂੰ ਨਾ ਕੈਦ ਕਰ ਲਵੇ।
ਜੇ ਲੋਭੀ ਲੰਪਟ ਕੁੜਿਆਰੇ,
ਜਿਹੜੇ ਲੋਭੀ ਸੀ ਵਿਸ਼ੇ ਲੰਪਟ ਸੀ, ਝੂਠੇ ਸਨ ਕਾਜੀ ਮੁਲਾਣੇ,
ਲਿਖਿਓ ਸਭਿਨ ਦੀਜਾ ਹੈ ਇਸ ਮਾਰੇ,
ਕੋਈ ਦਇਆ ਨਾ ਕੀਤੀ ਨਿਆਂ ਦੀ ਤੱਕੜੀ ਨਾ ਤੋਲੀ ਸਤਸੰਗਤ ਜੀ, ਸਾਰਿਆਂ ਨੇ ਔਰੰਗਜ਼ੇਬ ਨੂੰ ਦਕਸ਼ਤ ਕਰ ਕਰ ਭੇਜ ਦਿੱਤੇ ਕਿ ਦਾਰਾ ਸ਼ਿਕੋਹ ਨੂੰ ਕਤਲ ਕਰ ਦਿਓ।
ਦੇਸ਼ ਵਿਦੇਸ਼ਨ ਜਹਿ ਕਹਿ ਸਾਰੇ,
ਦੇਸਾਂ ਪ੍ਰਦੇਸਾਂ ਚ ਇਲਾਕਿਆਂ ਰਿਆਸਤਾਂ ਜਿੱਥੇ ਕਿੱਥੇ,
ਲਿਖ ਲਿਖ ਪੜ੍ਹ ਦੀਨੇ ਹਲਕਾਰੇ,
ਲਿਖ ਲਿਖ ਕੇ ਚਿੱਠੀਆਂ ਔਰੰਗੇ ਨੇ ਭੇਜ ਦਿੱਤੇ ਹਲਕਾਰੇ। ਅੱਗੇ ਸਤਸੰਗਤ ਜੀ ਤੁਰ ਕੇ ਹੀ ਜਾਇਆ ਕਰਦੇ ਚਿੱਠੀਆਂ ਡਾਕੀਏ ਲੋਕ, ਜਿੱਥੇ ਜਿੱਥੇ ਭੇਜੇ।
ਅਹੰ ਬ੍ਰਹਮ ਬੋਲਣ ਇਨਕੀਨ,
ਕੀ ਲਿਖਿਆ ਕਿ ਇਹ ਅਹੰ ਬ੍ਰਹਮ ਬੋਲਦਾ ਹੈ। ਸੋ ਸਤਸੰਗ ਜੀ ਆਪਣੇ ਘਰ ਦੀ ਵੀ ਰੀਤੀ ਇਹ ਹੈ, ਵਿਦਾਂਤੀਆਂ ਦੀ ਹਿੰਦ ਵਾਸੀਆਂ ਦੀ ਸਨਾਤਨ ਮਤ ਅਨੁਸਾਰ ਇਹ ਮਰਯਾਦਾ ਬਈ ਗੁਰੂ ਕਾ ਜਿਹੜਾ ਕੋਈ ਪ੍ਰੇਮੀ ਹੈ ਨਾ ਸੰਤ ਭਗਤ, ਉਹ ਆਪਣੇ ਆਪ ਨੂੰ ਰੱਬ ਕਹੇ, ਜੀਵ ਨਾ ਕਹੇ। ਇਹ ਵੇਦ ਦੇ ਵੀ ਮਹਾਂਵਾਕ ਜਿਹੜੇ ਮੁਖੀ ਨੇ ਇਹੀ ਅਹੰ ਬ੍ਰਹਮਸਤਮੀ, ਵਿਗਿਆਨਮਾਨੰਦ ਬ੍ਰਹਮ, ਅਯੰ ਆਤਮ ਬ੍ਰਹਮ ਤੱਤੋਂ ਵਸੀ, ਇਹਦਾ ਅਰਥ ਤੂੰ ਸਦਾ ਸਲਾਮਤ ਨਿਰੰਕਾਰ ਇੱਕ ਮਿਕ ਅਰਥ ਹੈ। ਸੋ ਆਪਣੇ ਆਪ ਨੂੰ ਬ੍ਰਹਮ ਕਹੋ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਸਭਨਾ ਜੀਆਂ ਕੈ ਕੁਦਾਤਾ ਸੋ ਮੈਂ, ਬਿਸਤਰ ਨਾ ਜਾਈ ਭੁੱਲ ਨਾ ਜਾਇਓ ਵੀ ਮੈਂ ਹੀ ਹਾਂ। ਕੀ ਇਹ ਉਪਦੇਸ਼ ਠੀਕ ਹੈ? ਕਿਸੇ ਹੱਦ ਤੱਕ ਠੀਕ ਹੈ, ਪਰ ਗਿਆਨਵਾਨ ਵਾਸਤੇ। ਆਪਣੇ ਘਰ ਦੇ ਅੰਦਰ ਇਹ ਹੈ ਕਿ ਹਿਰਦੇ ਗਿਆਨ ਮੁੱਖ ਭਗਤੀ ਵਰਤਨ ਵਿਰਾਗ। ਹਿਰਦੇ 'ਚ ਗਿਆਨ ਤਾਂ ਇਹ ਹੋਣਾ ਕਿ ਮੈਂ ਬ੍ਰਹਮ ਹਾਂ, ਮੇਰਾ ਆਤਮਾ, ਮੈਂ ਬ੍ਰਹਮ ਸਰੂਪ ਹਾਂ, ਦੇਹ ਮੈਂ ਨਹੀਂ, ਇੰਦਰੇ ਵੀ ਨਹੀਂ, ਪ੍ਰਾਣ ਮਨ ਵੀ ਮੈਂ ਨਹੀਂ, ਇਹ ਮੇਰੇ ਹਨ, ਲੇਕਿਨ ਮੈਂ ਆਤਮ ਸਰੂਪ ਹਾਂ, ਬ੍ਰਹਮ। ਇਹ ਕਹਿਣਾ ਨਹੀਂ ਕਿਸੇ ਨੂੰ ਹਿਰਦੇ 'ਚ ਗਿਆਨ ਮੁੱਖ ਭਗਤੀ ਮੁੱਖੋਂ ਸਾਰਿਆਂ ਦੇ ਦਾਸ ਕਹਿਣਾ, ਭਾਈ ਮੈਂ ਤਾਂ ਦਾਸ ਹਾਂ ਸਾਰਿਆਂ ਦਾ। ਵਰਤਣ ਵੈਰਾਗ ਜਿਹੜਾ ਆਪਸ ਵਿੱਚ ਹੀ ਵਰਤਣਾ, ਇਹ ਵਿਰਾਗ ਦੇ ਸਹਿਤ ਨਾ ਬਹੁਤਾ ਮੋਹ ਕਰਨਾ, ਨਾ ਬਹੁਤੀ ਦੁਆਇਸ਼ ਕਰਨੀ, ਤਾਂ ਮਨ ਸ਼ਾਂਤ ਰਹਿੰਦਾ ਹੈ। ਇਹ ਆਪਣੇ ਘਰ ਦੀ ਰੀਤੀ ਹੈ। ਆਮ ਸਤਸੰਗ ਗਿਆਨਵਾਨਾਂ ਵਿੱਚ ਇਹ ਕਿਹਾ ਜਾਂਦਾ ਕਿ ਜਿਹੜਾ ਇਹ ਹੈ ਸੋਹੰ ਹੰਸਾ ਜਪ ਜਾਪੋ, ਸੋਹੰ ਉਹ ਜਿਹੜਾ ਵਾਹਿਗੁਰੂ ਆ, ਹੰ ਮੈਂ ਹੀ ਹਾਂ, ਹੰਸਾ ਮੈਂ ਜਿਹੜਾ ਉਹ ਹਾਂ, ਇਹਦਾ ਸੋਹੰ ਦਾ ਅਰਥ ਇਹੀ ਹੈ ਬਈ ਰੱਬ ਮੈਂ ਹਾਂ। ਗੁਰਬਾਣੀ 'ਚ ਵੀ ਆਉਂਦਾ ਸੋਹੰ ਹੰਸਾ ਜਪ ਜਾਪੋ। ਇਹ ਗਿਆਨਵਾਨਾਂ ਦੀ ਅਵਸਥਾ ਵਾਸਤੇ ਆ, ਭਗਤਾਂ ਦੀ ਵਾਸਤੇ ਨਹੀਂ। ਜੇ ਆਪਾਂ ਆਪਣੇ ਆਪ ਨੂੰ ਕਹਿਣ ਲੱਗਾ ਮੈਂ ਤਾਂ ਰੱਬ ਹਾਂ, ਮੈਂ ਤਾਂ ਰੱਬ ਹਾਂ, ਸੋ ਇਹਨਾਂ ਦੀ ਸ਼ਰ੍ਹਾਂ ਵਿੱਚ ਨਿਜਮਾ ਵੀ ਕਹਿਣਾ ਨਹੀਂ। ਸ਼ਮਸ਼ ਤਬਰੇਜ਼ ਦੀ ਐਵੇਂ ਨਹੀਂ ਸੀ ਖਲਲਾ ਹੀ, ਰਾਜੇ ਦਾ ਸਤਸੰਗ ਜੀ ਲੜਕਾ ਮਰ ਗਿਆ, ਬੱਚੇ ਨਾਲ ਕਿਹੜੀ ਪਿਆਰੀ ਵਸਤੂ ਹੈ ਸੰਸਾਰੀਆਂ ਨੂੰ। ਰਾਜੇ ਨੇ ਸਾਰੇ ਕਾਜੀ ਮਨਾਣੇ ਇਕੱਠੇ ਕਰ ਲਏ ਆਪਣੇ ਰਾਜ ਦੇ, ਕਹਿੰਦੇ ਤੁਸੀਂ ਦੀਨ ਦੇ ਮੁਖੀ ਹੋ, ਆ ਮੇਰੇ ਪੁੱਤ ਨੂੰ ਜਿਉਂਦਾ ਕਰੋ, ਨਹੀਂ ਸਾਰਿਆਂ ਨੂੰ ਸੂਲੀ 'ਤੇ ਟੰਗ ਦਿਓ। ਇਹੋ ਜਿਹੇ ਕਾਜੀ ਮਲਾਣੇ ਜਿਹੜੇ ਅੱਜ ਸਤਸੰਗ ਜੀ ਝੂਠੇ ਆ ਦਕਸ਼ਤ ਕਰਕੇ, ਵਿਚਾਰੇ ਦਾਰਸ਼ਕ ਉਹਨੂੰ ਕਤਲ ਕਰਾਉਣ ਦੇ ਵਿੱਚ ਹੱਕ 'ਚ ਨੇ। ਇਹੋ ਜਿਹੜੇ ਸੀ ਇਹ ਕਾਜੀ ਮਲਾਣੇ ਇਕੱਠੇ ਤਾਂ ਕਰ ਲਏ, ਰਾਜੇ ਨੇ ਮੁੰਡੇ ਨੂੰ ਜਿਉਂਦਾ ਕੌਣ ਕਰੇ? ਜਦ ਨੂੰ ਆਪਣੀ ਵਿੱਚ ਮੌਜ ਵਿੱਚ ਹੀ ਵਿਚਰਦਾ ਹੋਇਆ ਸ਼ਮਸ਼ ਤਬਰੇਜ਼ ਸਤਸੰਗ ਜੀ ਆ ਗਿਆ, ਜਿਸ ਵੇਲੇ ਦੇਖੇ ਦੁਖੀ, ਸਾਧੂ ਮਹਾਤਮਾ ਕਿਸੇ ਨੂੰ ਦੁਖੀ ਨਹੀਂ ਦੇਖ ਸਕਦਾ। ਪੁੱਛਿਆ ਕਿਉਂ ਬਈ ਕਾਜੀ ਮਲਾਣੇ ਦੁਖੀ ਕਿਉਂ? ਕਹਿੰਦੇ ਜੀ ਕੀ ਕਰੀਏ, ਲੜਕਾ ਜਿਉਂਦਾ ਨਹੀਂ ਹੁੰਦਾ, ਸਾਨੂੰ ਰਾਜਾ ਛੱਡਦਾ ਨਹੀਂ। ਸ਼ਮਸ਼ ਤਬਰੇਜ਼ ਕਹਿੰਦਾ ਮੈਂ ਜਿਉਂਦਾ ਤਾਂ ਕਰ ਦੂੰ, ਪਰ ਤੁਸੀਂ ਮੇਰੇ ਬੈਰੀ ਬਣ ਜਾਣਾ। ਕਹਿੰਦੇ ਅਸੀਂ ਤਾਂ ਤੇਰਾ ਸਾਰੀ ਜ਼ਿੰਦਗੀ ਸਾਨ ਨਹੀਂ ਭੁੱਜਦੇ ਜੇ ਸਾਨੂੰ ਛੁਡਾ ਦੇਵੇਂ। ਬ੍ਰਹਮ ਗਿਆਨੀ ਸੀ, ਦੱਸ ਵੀ ਦਿੱਤਾ ਕਿ ਤੁਸੀਂ ਮੇਰੇ ਵਿਰੋਧੀ ਹੋ ਜਾਣਾ। ਜਾ ਕੇ ਸਤਸੰਗ ਜੀ ਸ਼ਮਸ਼ ਤਬਰੇਜ਼ ਕਹਿੰਦਾ ਮੇਰੇ ਹੁਕਮ ਨਾਲ ਇਹ ਲੜਕਾ ਜਿਉਂਦਾ ਹੋ ਜਾਵੇ। ਇੱਕਦਮ ਉੱਠ ਕੇ ਬੈਠ ਗਿਆ ਸਤਸੰਗ ਜੀ, ਜਿਉਂਦਾ ਹੋ ਗਿਆ, ਸਾਰੇ ਕਾਜੀ ਮਲਾਣੇ ਛੱਡਤੇ। ਇਹੋ ਜਿਹੇ ਬੇਈਮਾਨ ਨਿਕਲੇ ਕਾਜੀ ਮਲਾਣੇ ਇਕੱਠੇ ਹੋ ਕੇ, ਕਹਿੰਦੇ ਦੇਖੋ ਸ਼ਰ੍ਹਾ ਦੇ ਵਿੱਚ ਰੱਖਣਾ ਪਾ ਦਿੱਤਾ, ਇਸ ਨੇ ਫਰਕ ਪਾ ਦਿੱਤਾ। ਇਹਨੇ ਕਹਿਣਾ ਸੀ ਖੁਦਾ ਦੇ ਹੁਕਮ ਨਾਲ ਜਿਉਂਦਾ ਹੋਵੇ, ਨੇ ਆਪਣੇ ਹੁਕਮ ਨਾਲ ਕਿਉਂ ਕੀਤਾ? ਇਉਂ ਨਹੀਂ ਪਤਾ ਬ੍ਰਹਮ ਗਿਆਨੀ ਆਪ ਪਰਮੇਸ਼ਰ, ਪਰਮੇਸ਼ੁਰ ਅਤੇ ਬ੍ਰਹਮ ਗਿਆਨੀ 'ਚ ਅੰਤਰਾ ਫਰਕ ਨਹੀਂ ਹੈ। ਉਸੇ ਵੇਲੇ ਕਹਿੰਦੇ ਆਪਣੀ ਸ਼ਰ੍ਹਾਂ ਕੀ ਕਹਿੰਦੀ ਹੈ ਜਿਹੜਾ ਐਂ ਕਹਿ ਕੇ ਜਿਉਂਦਾ ਕਰੇ? ਕਹਿੰਦੇ ਉਹਦੀ ਖੱਲ ਲਾਹ ਦੇਣੀ ਚਾਹੀਦੀ ਹੈ। ਸਤਸੰਗ ਜੀ ਇਹਦੀ ਚਮੜੀ ਦੇੜ ਕੇ ਰੱਖ ਦਿੱਤੀ, ਪਰ ਉਹਦਾ ਵਿਗੜਿਆ ਕੱਖ ਨਹੀਂ। ਜਿਹੜਾ ਆਪਣੇ ਸਰੂਪ ਨੂੰ ਵੱਖਰਾ ਸਮਝਦਾ, ਜਿਵੇਂ ਕੱਲ੍ਹ ਦ੍ਰਿਸ਼ਟਾਂਤ ਦਿੱਤਾ ਸੀ ਪੱਕੇ ਨਾਰੀਅਲ ਦੇ, ਸਤਸੰਗ ਜੀ ਹੈ ਵਿੱਚ ਖੜਕਦਾ, ਉੱਤੇ ਜਿੰਨੇ ਮਰਜ਼ੀ ਸੋਟੀਆਂ ਮਾਰੀ ਜਾਓ, ਕਿਰਪਾਨਾਂ ਮਾਰੀ ਜਾਓ, ਉਹਦਾ ਵਿੱਚ ਵਿਚਾਰੇ ਦਾ ਕੀ ਵਿਗੜਦਾ? ਇਸੇ ਤਰ੍ਹਾਂ ਬ੍ਰਹਮ ਗਿਆਨੀ ਦਾ ਕੁਛ ਨਹੀਂ ਵਿਗੜਦਾ। ਸਤਸੰਗ ਜੇ ਮਰਨੇ 'ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਸੋ ਸਤਸੰਗ ਜੀ ਇਸੇ ਤਰ੍ਹਾਂ ਇਸ ਨੇ ਵੀ ਕਿਹਾ ਹੈ ਅਹੰ ਬ੍ਰਹਮ ਕਹਿੰਦਾ ਸੀਗਾ। ਇਹਨਾਂ ਨੇ ਦੋਸ਼ ਲਾਇਆ ਦਾਰਾ ਸ਼ਕੋ ਨੂੰ ਕਿ ਅਹੰ ਬ੍ਰਹਮ ਕਿਉਂ ਕਹਿੰਦਾ ਹੈ ਇਹ?
ਬਣਿਓ ਖੁਦਾਏ ਆਪ ਕੋ ਜੀਨ,
ਆਪਣੇ ਆਪ ਨੂੰ ਇਹ ਖੁਦਾ ਕਹਿੰਦਾ ਵੀ ਮੈਂ ਖੁਦਾ ਹਾਂ।
ਇਸ ਕੀ ਅਪਰ ਸਜ਼ਾਏ ਨਾ ਕੋਈ,
ਇਹਦੀ ਹੋਰ ਕੋਈ ਸਜ਼ਾ ਨਹੀਂ।
ਹੱਥ ਸ਼ਮਸ਼ੇਰ ਪ੍ਰਾਨ ਦਿਓ ਕੋਈ,
ਉਹ ਭਾਈ ਰੌਲਾ ਪਾਉਣਾ ਤਾਂ ਅੰਦਰ ਪਾ ਲਓ, ਕੀ ਗੱਲ ਹੈ ਅਸੀਂ ਹਟ ਜਾਈਏ ਕਥਾ ਕਰਨ ਨੂੰ? ਅੰਦਰ ਕਰ ਲਓ ਇਹਨਾਂ ਨੂੰ ਸਾਈਡ ਹਟ ਤੇ, ਤੁਸੀਂ ਬੋਲ ਲਓ ਜਿਹੜਾ ਬੋਲਣਾ, ਤੁਸੀਂ ਪ੍ਰਬੰਧਕ ਹੋ, ਤੁਸੀਂ ਸੰਗਤ ਨੂੰ ਇਕੱਠੀ ਕਰਨ ਵਾਲੇ ਹੋ, ਉਹ ਬੰਦ ਕਰ ਦਿਓ ਦਰਵਾਜ਼ਾ। ਹਾਂਜੀ
ਬਣਿਓ ਖੁਦਾਏ ਆਪ ਕੋ ਚੀਨ।
ਸਾਰੇ ਕਾਜੀ ਮਲਾਣੇ ਕਹਿੰਦੇ ਹੇ ਔਰੰਗਜ਼ੇਬ ਠੀਕ ਹੈ, ਇਹਨੂੰ ਕਤਲ ਕਰ ਦੇਣਾ ਚਾਹੀਦਾ। ਇਹ ਅਹੰ ਬ੍ਰਹਮ ਕਹਿੰਦਾ ਹੈ ਕਿ ਮੈਂ ਬ੍ਰਹਮ ਹਾਂ,
ਇਸ ਕੀ ਅਪਰ ਸਜ਼ਾਏ ਨਾ ਕੋਈ,
ਇਹਨੂੰ ਹੋਰ ਕੋਈ ਸਜ਼ਾ ਨਹੀਂ।
ਅਤਸ਼ਮ ਸ਼ੇਰ ਪ੍ਰਾਨ ਦਿਓ ਖੋਏ,
ਬਸ ਇਹਨੂੰ ਇੱਕ ਤਲਵਾਰ ਵਾਹ ਦਿਓ ਇਹਦੀ ਗਰਦਨ ਦੇ ਉੱਤੇ, ਇਹਨੂੰ ਇਹਦਾ ਸਿਰ ਜੁਦਾ ਕਰ ਦਿਓ। ਇਹ ਖਾਲਸਾ ਜੀ ਨਿਰਦਈ ਕਾਜੀਆਂ ਮਲਾਣਿਆਂ ਨੇ ਔਰੰਗਜ਼ੇਬ ਨੂੰ ਲਿਖ ਕੇ ਭੇਜ ਦਿੱਤਾ।
ਅਰਥੀ ਗਨ ਦਰਵੇਸ਼ ਮੁਲਾਨੇ,
ਲੇਕਿਨ ਸਤਸੰਗ ਜੀ ਸਾਰੀ ਦੁਨੀਆਂ ਤੇ ਇੱਕੋ ਜਿਹੇ ਬੰਦੇ ਨਹੀਂ ਹੁੰਦੇ। ਬਹੁਤ ਸਾਰੇ ਸਤਸੰਗ ਜੀ ਦਰਵੇਸ਼ ਤੇ ਜਿਹੜੇ ਜਾਚਕ ਸੀ ਨਾ ਮੰਗਤੇ ਮੁਲਾਣੇ ਈਰ ਖਾਲੂ, ਉਹਨਾਂ ਨੇ ਤਾਂ ਇਹ ਗੱਲ ਕਹਿ ਦਿੱਤੀ,
ਲਿਖ ਲਿਖ ਦੀਨ ਤ੍ਰਾਸ ਕੋ ਮਾਨੇ,
ਉਹਨਾਂ ਨੇ ਤਾਂ ਨਰੰਗੇ ਤੋਂ ਡਰਦਿਆਂ ਨੇ ਲਿਖ ਕੇ ਦੇ ਤਾ ਵੀ ਕਰ ਦਿਓ ਕਤਲ।
ਜੇ ਨਿਸ਼ੰਗ ਮਗ ਲਖਿਓ ਖੁਦਾਏ,
ਜਿਹੜੇ ਸਤ ਸੰਗਤ ਜੀ ਦਾਰਾ ਸ਼ਕੋਧੀ ਵਸਤਾ ਵਾਲੇ ਬ੍ਰਹਮ ਗਿਆਨੀ ਫਕੀਰ ਸੰਤ ਭਗਤ ਸੀ, ਉਹਨਾਂ ਨੇ ਨੀ ਲਿਖਿਆ,
ਨਹੀਂ ਤ੍ਰਾਸ ਨੋ ਰੰਗ ਤੇ ਪਾਏ।
ਉਹਨਾਂ ਨੂੰ ਕੀ ਲੋੜ ਸੀ ਸਤ ਸੰਗਤ ਜੀ ਡਰਨ ਦੀ ਨਰੰਗੇ ਤੋਂ।
ਤਿੰਨੋਂ ਸਾਚ ਲਿਖ ਕਾਗਦ ਪਠੇ,
ਉਹਨਾਂ ਨੇ ਵੀ ਚਿੱਠੀਆਂ ਉਹਨਾਂ ਕੋਲੇ ਵੀ ਗਈਆਂ ਸੀ ਨਾ ਨਰੰਗੇ ਦੀਆਂ, ਵੀ ਮੇਰੀ ਰਹਿ ਚ ਰਹਿ ਮਿਲਾਇਓ। ਉਹਨਾਂ ਨੇ ਸੱਚ ਬਾਤ ਲਿਖ ਕੇ ਚਿੱਠੀ ਭੇਜੀ ਦਿੱਤੀਆਂ।
ਚਿਤ ਮਹਿ ਦੁਖੀ ਪਿਓ ਜਿਨ ਪਠੇ,
ਜਿਹਨਾਂ ਚਿੱਠੀਆਂ ਨੂੰ ਦੇ ਸੁਣ ਕੇ ਪੜ੍ਹ ਕੇ ਬੜਾ ਦੁਖੀ ਹੋਇਆ ਨਰੰਗਾ, ਵੀ ਇਹਨਾਂ ਨੇ ਮੇਰੇ ਉਲਟ ਰਹਿ ਦਿੱਤੀ ਹੈ।
ਸਭ ਵਿਦ ਦਾਰਸ਼ ਕਹੋ ਸੁਜਾਨਾ,
ਉਹ ਸਮਝਦੇ ਸੀ ਜਿਹੜੇ ਕਰਨੀ ਵਾਲੇ ਸਾਧੂ ਸੀ, ਹਰ ਤਰ੍ਹਾਂ ਕਰਕੇ ਦਾਰਾ ਸ਼ਕੋ ਸਿਆਣਾ ਹੈ।
ਪ੍ਰਾਨ ਹਾਨ ਕੇ ਉਚਿਤ ਨ ਜਾਣਾ,
ਜਾਣ ਲਿਆ ਕਿ ਇਹੋ ਜਿਹੇ ਬ੍ਰਹਮ ਗਿਆਨੀ ਨੂੰ ਮਾਰਨਾ ਚਾਹੀਦਾ ਹੈ, ਇਹ ਯੋਗ ਨਹੀਂ।
ਜੋ ਜਿਸ ਕੋ ਹੋਵੇ ਦੁਖਦਾਈ,
ਸੰਸਾਰ ਦੇ ਅੰਦਰ ਇਹ ਰੀਤੀ ਹੈ ਜਿਹੜਾ ਕੋਈ ਕਿਸੇ ਨੂੰ ਦੁੱਖ ਦੇਵੇ,
ਸ਼ਰਾ ਬੀਚ ਸੋ ਉਚਿਤ ਸਜ਼ਾਈ,
ਸ਼ਰਾ ਇਹ ਕਹਿੰਦੀ ਹੈ ਵੀ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਕਿਸੇ ਨੂੰ ਦੁੱਖ ਦੇਣ ਵਾਲਾ ਹੋਵੇ। ਸ਼ਰਾ ਤਾਂ ਇਹ ਸ਼ਰਾ ਦੇ ਅਨੁਸਾਰ ਇਹ ਤਾਂ ਕਿਸੇ ਨੂੰ ਦੁੱਖ ਨਹੀਂ ਦਿੰਦਾ। ਉਸ ਜਿਹੜੇ ਸਿਆਣੇ ਸੀ ਸਤਸੰਗਤ ਜੀ ਸੀ ਨਾ, ਸਾਧੂ ਫਕੀਰ ਭਾਵੇਂ ਮੁਸਲਮਾਨ ਸੀ, ਉਹ ਵੀ ਉਹ ਕਹਿੰਦੇ ਸੀ ਅਸੀਂ ਨਹੀਂ ਲਿਖਦੇ ਵੀ ਦਾਰਾ ਸ਼ਕੋ ਨੂੰ ਕਤਲ ਕੀਤਾ ਜਾਵੇ, ਇਹ ਵਿਚਾਰਾ ਕਿਹਨੂੰ ਦੁੱਖ ਦਿੰਦਾ ਹੈ।
ਇਮ ਲਿਖ ਵਿਰਲੇ ਸੰਤਨ ਭੇਜਾ,
ਵਿਰਲੇ ਵਿਰਲੇ ਸਾਧੂਆਂ ਸੰਤਾਂ ਨੇ ਲਿਵ ਲੀਨ ਜਿਹੜੇ ਭਗਤੀ ਵਿੱਚ ਸੀਗੇ ਉਹਨਾਂ ਲਿਖ ਕੇ ਭੇਜ ਦਿੱਤਾ।
ਜਿਸ ਪੜ੍ਹ ਦੁੱਖ ਜਨ ਫਟਤ ਕਰੇ ਜਾ,
ਜਿਹਨੂੰ ਪੜ੍ਹ ਕਰਕੇ ਆਪ ਤੋਂ ਉਲਟ ਲਿਖਤ ਨੂੰ ਇਹਦਾ ਕਾਲਜਾ ਫਟਦਾ ਸੀ ਬੇਈਮਾਨ ਨਰੰਗੇ ਦਾ।
ਲਿਖਤ ਤੀਨ ਸੈ ਅਪਰ ਬਹੱਤਰ,
ਇੱਧਰ ਇਹ ਤਾਂ ਥੋੜੇ ਜਿਹੇ ਸਾਧੂਆਂ ਨੇ ਰਾਇ ਦਿੱਤੀ ਵੀ ਕਤਲ ਨਹੀਂ ਕਰਨਾ ਚਾਹੀਦਾ, ਕਿਹੜਾ ਦੁੱਖ ਰੂਪ ਹੈ ਇਹ। 372 ਕਾਜੀਆਂ ਮੁਲਾਣੀਆਂ ਦੀ ਲਿਖਤ ਸੀ ਕਿ ਇਹਨੂੰ ਕਤਲ ਕੀਤਾ ਜਾਵੇ।
ਜਹ ਕਹਿ ਤੇ ਭੇਜੇ ਕਹਿ ਉੱਤਰ,
ਜਿੱਥੇ ਕਿੱਥੇ ਚਿੱਠੀਆਂ ਦੇ ਜਵਾਬ ਆ ਗਏ।
ਬੇਮੋਤਾਜੇ ਸੰਤ ਜੇ ਪੂਰੇ,
ਜਿਹੜੇ ਬੇਮੋਤਾਜ ਬੇਖਾਹਸ਼ ਨੇ ਸਤ ਸੰਗਤ ਜੀ, ਇਹ ਜੇ ਪੂਰੇ ਸੰਤ ਸੀ,
ਤਿਨੋ ਨਾ ਲਿਖਿਓ ਕਹਿਓ ਤਿਸ ਪੂਰੇ,
ਉਹਨਾਂ ਨੇ ਸਮਝ ਲਿਆ ਕਿ ਨਰੰਗਾ ਝੂਠਾ ਹੈ, ਉਹਨਾਂ ਨੇ ਲਿਖ ਕੇ ਨਹੀਂ ਭੇਜਿਆ।
ਮਹਾਂ ਦੁਸ਼ਟ ਹੋਇਓ ਚਾਹੇ ਸੱਚਾ,
ਇਹ ਮਹਾਪਾਪੀ ਦੁਸ਼ਟ ਸੱਚਾ ਹੋਇਆ ਚਾਹੁੰਦਾ ਕਿ ਮੈਂ ਮਲਾਣਿਆਂ ਦੇ ਸਿਰ ਠੱਪ ਦੂੰ, ਵੀ ਇਹਨਾਂ ਨੇ ਸ਼ਰ੍ਹਾਂ 'ਚ ਮੈਨੂੰ ਫਤਵਾ ਲਾਇਆ, ਮੇਰੇ ਭਰਾ ਨੂੰ ਉਹਨਾਂ ਨੇ ਮਰਵਾਇਆ, ਮਰਵਾਉਣਾ ਆਪ ਚਾਹੁੰਦਾ ਹੈ।
ਲਿਖਿਓ ਸ਼ਰੀਅਨ ਕੋ ਸਭ ਬਾਚਾ,
ਜਿਹੜੇ ਸ਼ਰਈ ਲੋਕ ਸੀ ਉਹਨਾਂ ਦਾ ਲਿਖਿਆ ਹੋਇਆ ਪੜ੍ਹ ਕੇ,
ਜਿਨੋਂ ਜਥਾਰਕ ਬਾਕ ਬਖਾਨੇ,
ਜਿਹਨਾਂ ਨੇ ਤਾਂ ਸੱਚੇ ਬਚਨ ਕਹੇ ਸੀ ਕਿ ਸ਼ਰ੍ਹਾਂ ਕਹਿੰਦੀ ਆ ਜੇ ਦੁੱਖ ਦੇਵੇ ਨਾ, ਸ਼ਰ੍ਹਾਂ ਤੋਂ ਕੋਈ ਉਲਟ ਚੱਲੇ ਦੁੱਖ ਦੇਵੇ ਉਹਨੂੰ ਕਤਲ ਕਰਨਾ ਚਾਹੀਦਾ, ਇਹ ਤਾਂ ਦੁੱਖ ਨਹੀਂ ਕਿਸੇ ਨੂੰ ਦਿੰਦਾ, ਨਹੀਂ ਕਰਨਾ ਚਾਹੀਦਾ ਕਤਲ।
ਪੱਖੀ ਦਾਰਸ਼ ਕਹੋ ਸੁਜਾਨੇ,
ਉਹ ਜਾਣ ਲੈ ਕੇ ਦਾਰਸ਼ ਕੋ ਦੇ ਪੱਖੀ ਹਨ,
ਜਿਨਕੇ ਸਾਥ ਵਿਰੋਧ ਵਧਾਇਓ,
ਉਹਨਾਂ ਦੇ ਨਾਲ ਉਲਟਾ ਈਰਖਾ ਕਰਨ ਲੱਗ ਗਿਆ ਸਰਮਦ ਵਰਗੇ ਫਕੀਰਾਂ ਨਾਲ,
ਕੇਤਕ ਕੋ ਗਹਿ ਗਹਿ ਮਰਵਾਇਓ,
ਕਈਆਂ ਨੂੰ ਤਾਂ ਪਕੜ ਪਕੜ ਕੇ ਮਰਵਾ ਹੀ ਦਿੱਤਾ ਨਰੰਗੇ ਨੇ। ਜਿਹੜੇ ਸਤ ਸੰਗਤ ਜੀ ਉਹਨੂੰ ਕਤਲ ਕਰਾਉਣਾ ਨਹੀਂ ਸੀ ਚਾਹੁੰਦੇ, ਸਰਮਦ ਨੂੰ ਸਤਸੰਗ ਜੀ, ਕੱਲ੍ਹ ਨੂੰ ਪ੍ਰਸੰਗ ਆਇਆ ਸਰਮਦ ਫਕੀਰ ਹੈ, ਉਹਨੂੰ ਵੀ ਸਤਸੰਗ ਜੀ ਨੇ ਕਤਲ ਕਰ ਦੇਣਾ।
ਸਰਮਦ ਨਾਮ ਇੱਕ ਦਰਵੇਸ਼,
ਇੱਕ ਦਰਵੇਸ਼ ਸਤਸੰਗ ਜੀ ਫਕੀਰ ਸਰਮਦ ਦਿੱਲੀ ਦੇ ਅੰਦਰ ਨਗਨ ਰਿਹਾ ਕਰਦਾ ਸੀ,
ਰਹੇ ਪੁਰੀ ਮੈਂ ਮਸਤ ਵਿਸ਼ੇਸ਼,
ਬਹੁਤ ਹੀ ਮਸਤ ਰਹਿੰਦਾ ਸੀ ਦਿੱਲੀ ਪੁਰੀ ਚ ਸਰਮਦ,
ਪ੍ਰਭ ਕੇ ਰੰਗ ਰਚਿਓ ਨਿਤ ਰਹੇ,
ਰੋਜ਼ ਸਤਸੰਗ ਜੀ ਪ੍ਰਭੂ ਦੇ ਰੰਗ ਵਿੱਚ ਮਸਤ ਰੰਗਿਆ ਰਹਿੰਦਾ,
ਕਬ ਕਬ ਮੋਜ ਆਪਣੀ ਕਹੇ,
ਕਦੇ ਕਦੇ ਆਪਣੀ ਮੌਜ ਵਿੱਚ ਸਰਮਦ ਸਤਸੰਗ ਜੀ ਆਵਾਜ਼ ਦਿੰਦਾ।
ਦਾਰਸ਼ ਕਹੋ ਸ਼ਾਹ ਹਮਕੀਨ,
ਕੀ ਕਹਿੰਦਾ ਸੀ, ਡਰਦਾ ਨਹੀਂ ਸਰਮਦ, ਕਹਿੰਦਾ ਮੈਂ ਦਾਰਾ ਸ਼ਕੋ ਨੂੰ ਪਾਤਸ਼ਾਹ ਬਣਾ ਦਿੱਤਾ, ਐ ਬੋਲਿਆ ਕਰੇ
ਸਲਤਨ ਅਵਨਾਸ਼ੀ ਤਿਸ ਦੀਨ,
ਉਸ ਨੂੰ ਉਹ ਮੈਂ ਪਾਤਸ਼ਾਹੀ ਦਿੱਤੀ ਹੈ ਜਿਹੜੀ ਨਾਸ ਤੋਂ ਰਹਿਤ ਹੋਵੇ। ਆਹ ਦੁਨੀਆਂ ਦੀਆਂ ਪਾਤਸ਼ਾਹੀਆਂ ਸੱਤ ਨੀ ਨਾਸਵੰਤ ਨੇ, ਪਾਤਸ਼ਾਹੀ ਖਿਸਕ ਜੂ ਪੱਲਿਓ ਨਹੀਂ, ਪਾਤਸ਼ਾਹੀ ਗੁਰੂ ਦਾ ਸਰੀਰ ਨਹੀਂ ਰਹਿੰਦਾ, ਇੱਕ ਤਾਂ ਵਿਛੋੜਾ ਹੋ ਹੀ ਜਾਂਦਾ ਹੈ। ਇਹ ਜਿਹੜਾ ਸਰਮਦ ਸੀ ਬ੍ਰਹਮਵੇਤਾ ਸੀ, ਇਹ ਸਤਸੰਗ ਜੀ ਕਿਹਾ ਕਰੇ ਮੈਂ ਦਾਰਸ਼ਕੋ ਨੂੰ ਪਾਤਸ਼ਾਹੀ ਸੱਚੀ ਦਿੱਤੀ ਹੈ ਜਿਹੜੀ ਨਾਸ ਨਾ ਹੋਵੇ।
ਸੁਣ ਸੁਣ ਅਵਰੰਗ ਕੋ ਨਰ ਕਹੈ,
ਜਿਹੜੇ ਸੁਣਦੇ ਸੀ ਲੋਕ ਦਿੱਲੀ ਦੇ ਨਰੰਗੇ ਕੋਲੇ ਚੁਗਲੀ ਕਰਦਿਆ ਕਰਨ, ਹੇ ਔਰੰਗਜ਼ੇਬ ਇੱਕ ਮੁਸਲਮਾਨ ਤੇਰਾ ਫਕੀਰ ਹੈ ਸਰਮਦ, ਉਹ ਤੇਰੇ ਭਰਾ ਨੂੰ ਤਖ਼ਤ 'ਤੇ ਬਹਾਇਆ ਚਾਹੁੰਦਾ। ਉਹ ਆਵਾਜ਼ ਦਿੰਦਾ ਹੈ ਕਿ ਮੈਂ ਦਾਰਾ ਸ਼ਕੋ ਨੂੰ ਤਖ਼ਤ 'ਤੇ ਬਹਾਵਾਂਗਾ।
ਰਿਸ਼ਤੇ ਜਰੈ ਅਧਿਕ ਦੁੱਖ ਸਹੈ,
ਇੱਧਰ ਸਤਸੰਗਤ ਜੀ ਸੜਿਆ ਕਰੇ ਨਰੰਗਾ ਕਿ ਉਹ ਸਰਮਦ ਫਕੀਰ ਕਿਉਂ ਕਹਿੰਦਾ।
ਜਿਤ ਕਿਤ ਪੂਰਨ ਸੰਤ ਮਹਾਨੇ,
ਜਿੱਥੇ ਕਿੱਥੇ ਵੀ ਪੂਰਨ ਸਾਧੂ ਮਹਾਤਮਾ ਫਕੀਰ ਸਨ,
ਦਿਨ ਤੇ ਸੁਣੈ ਭਰਾਤ ਜਸ ਕਾਨੇ,
ਜਿਨ੍ਹਾਂ ਤੋਂ ਵੀ ਆਪਣੇ ਭਰਾ ਦਾਰਾ ਸ਼ਕੋ ਦਾ ਜਸ ਸੁਣਦਾ ਹੈ ਕੰਨੀ ਨਰੰਗਾ।
ਪਾਏ ਕਸ਼ਟ ਕੋ ਚਿਤ ਰਿਸੁਪੀਨਾ,
ਬਹੁਤ ਹੀ ਸਤਸੰਗ ਜੀ ਚਿੱਤ ਗੁੱਸੇ ਨਾਲ ਭਿੱਜ ਜਾਂਦਾ, ਇਹਦਾ ਦੁੱਖ ਪਾਉਂਦਾ ਨਰੰਗਾ, ਉਹਦੀ ਮਹਿਮਾ ਨਹੀਂ ਸੁਣ ਸਕਦਾ ਦਾਰਾ ਸ਼ਕੋ ਦੀ।
ਤਬ ਦੁਰਮਤੀ ਹੁਕਮ ਕਰ ਦੀਨਾ,
ਜਦ ਨੂੰ ਸਤਸੰਗਤ ਜੀ 372 ਰਹਿਆਂ ਤਾਂ ਕਾਜੀਆਂ ਮੁਲਾਣਿਆਂ ਦੀਆਂ ਆ ਗਈਆਂ ਨਾ, ਕਤਲ ਕਰ ਦੇਣਾ ਚਾਹੀਦਾ। ਇਹ ਖੋਟੀ ਮੱਤ ਵਾਲੇ ਨਰੰਗੇ ਨੇ ਹੁਕਮ ਦੇ ਤਾ,
ਰਾਸ਼ਬ ਪਰ ਚੜਾਏ ਲੈ ਜਾਵੋ,
ਜਾਓ ਮੇਰੇ ਭਰਾ ਦਾਰਾ ਸ਼ਕੋ ਨੂੰ ਗਧੇ ਤੇ ਸਵਾਰ ਕਰੋ,
ਜੋ ਦਿਸ਼ਪੁਰ ਕੇ ਬਿਦਤ ਫਿਰਾਵੋ,
ਦਿੱਲੀ ਦੇ ਚਾਰ ਸਪੇਰੇ ਗਧੇ ਤੇ ਚੜਾ ਕੇ ਇਹਨੂੰ ਚੱਕਰ ਲਵਾਓ।
ਸਭ ਉਮਰਾਵ ਆਦਿ ਜੇ ਲੋਕ,
ਜਿੰਨੇ ਅਹਿਲਕਾਰ ਉਮਰਾਵ ਸੂਬੇ ਹਨ,
ਸੁਣ ਕਰ ਬਿਸਮੇ ਧਾਰੂਰ ਸ਼ੋਕ,
ਸਾਰੇ ਸੁਣ ਕੇ ਹੈਰਾਨ ਹੋ ਗਏ, ਹਿਰਦੇ ਸੋਗ ਧਾਰਿਆ ਵੀ ਔਰੰਗਜ਼ੇਬ ਅੱਜ ਵੱਡੇ ਭਰਾ ਨੂੰ ਆਪਣੇ ਨੂੰ ਗਧੇ 'ਤੇ ਚੜ੍ਹਾ ਕੇ ਦਿੱਲੀ 'ਚ ਫੇਰਨਾ ਚਾਹੁੰਦਾ ਹੈ, ਫੇਰ ਵੀ ਬਾਦਸ਼ਾਹ ਦਾ ਪੁੱਤਰ ਹੈ, ਗਧੇ 'ਤੇ ਨਹੀਂ ਚੜ੍ਹਾਉਣਾ ਚਾਹੀਦਾ।
ਕਹਿਣਾ ਸਕੈ ਅਧਿਕ ਡਰ ਧਾਰੈ,
ਡਰਦੇ ਵੀ ਨੇ ਕਿ ਕਿਵੇਂ ਕਹੀਏ ਨਰੰਗੇ ਨੂੰ,
ਮਹਾਕੂਰ ਦੁਰਮਤੀ ਵਿਚਾਰੈ,
ਵਿਚਾਰਦੇ ਨੇ ਬੜਾ ਝੂਠਾ ਹੈ, ਖੋਟੀ ਮੱਤ ਵਾਲਾ, ਸਾਨੂੰ ਹੀ ਨਾ ਕਤਲ ਕਰ ਦੇਵੇ।
ਤਉ ਕਿਨਹੋ ਸਾਹਸ ਕਰ ਭਾਰੀ,
ਫੇਰ ਵੀ ਕਿਸੇ ਨੇ ਹੱਠ ਧਾਰ ਕੇ ਦਿਲ ਰੱਖ ਕੇ ਸਤਸੰਗ ਜੀ ਨਰੰਗੇ ਨੂੰ ਕਹਿ ਦਿੱਤਾ,
ਹੱਥ ਜੋੜ ਕਰ ਅਰਜ਼ੂ ਚਾਰੀ,
ਹੱਥ ਜੋੜ ਕਰਕੇ ਬੇਨਤੀ ਕੀਤੀ,
ਸ਼ਾਉਨ ਕੇ ਸੁਤ ਜੋਗ ਨਾ ਐਸੇ,
ਹੇ ਬਾਦਸ਼ਾਹ ਸਲਾਮਤ ਔਰੰਗਜ਼ੇਬ, ਬਾਦਸ਼ਾਹ ਦੇ ਪੁੱਤਰ ਨੂੰ ਗਧੇ ਤੇ ਚੜ੍ਹਨਾ ਯੋਗ ਨਹੀਂ।
ਹੁਕਮ ਦਿਓ ਰਾਸ਼ਬ ਕੋ ਜੈਸੇ,
ਜਿਵੇਂ ਆਪ ਜੀ ਨੇ ਹੁਕਮ ਦਿੱਤਾ ਕਿ ਦਾਰਾ ਸ਼ਕੋ ਨੂੰ ਗਧੇ ਤੇ ਚੜ੍ਹਾਇਆ ਜਾਵੇ।
ਮੈਂ ਕਬੂ ਇਹ ਭਈ ਅਗਾਰੀ,
ਅੱਗੇ ਪਿੱਛੇ ਬਾਤ ਨਹੀਂ ਹੋਈ, ਬਾਦਸ਼ਾਹ ਦੇ ਪੁੱਤਰ ਕਦੇ ਗਧਿਆਂ ਤੇ ਚੜ੍ਹਦੇ ਨਹੀਂ ਦੇਖੇ।
ਬੇਮਿਰਜ਼ਾਦਾ ਲਿਹੋ ਵਿਚਾਰੀ,
ਹੇ ਬਾਦਸ਼ਾਹ ਔਰੰਗਜ਼ੇਬ ਬੇਮਰਜ਼ਾਦ ਬਾਤ ਹੈ,
ਸੁਣ ਸਿਆਣਨ ਤੇ ਬਹੁਰ ਬਖਾਨਾ,
ਸਿਆਣਿਆਂ ਤੋਂ ਸੁਣ ਕੇ ਸਤ ਸੰਗਤ ਜੀ ਫੇਰ ਕਹਿ ਦਿੱਤਾ, ਇਸ ਨੇ ਮੰਨ ਗਿਆ ਨਰੰਗਾ,
ਜਾਏ ਚੜਾਵੋ ਕਰੀ ਮਹਾਨਾ,
ਕਹਿੰਦੇ ਫਿਰ ਹਾਥੀ ਤੇ ਚੜਾ ਕੇ ਫੇਰ ਦਿਓ ਇਸ ਨੂੰ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਫਿਰ ਕਤਲ ਕਰਾਂਗੇ।
ਪੁਰਕੇ ਜੇ ਦਵਾਦਸ਼ ਦਰਵਾਜ਼ੇ,
12 ਦਰਵਾਜ਼ੇ ਸੀ ਉਸ ਸਮੇਂ ਸਤਸੰਗ ਜੀ ਦਿੱਲੀ ਦੇ ਇਰਦ ਗਿਰਦ,
ਸਭ ਪਰ ਫੇਰ ਕਰੋ ਬਿਨ ਲਾਜੇ,
ਇਰਦ ਗਿਰਦ ਦਿੱਲੀ ਦੇ 12 ਦਰਵਾਜ਼ਿਆਂ ਦੇ ਮੂਹਰੇ ਦੀ ਫੇਰੋ ਇਸ ਨੂੰ ਬਿਨਾਂ ਲਾਜ ਤੋਂ ਕਰੋ।
ਹੁਣ ਸਰਮਦ ਬਸ ਹੈ ਜਿਸ ਥਾਨ,
ਇੱਧਰ ਸਤਸੰਗ ਜੀ ਸਰਮਦ ਫਕੀਰ ਜਿਹੜਾ ਕਹਿੰਦਾ ਹੁੰਦਾ ਸੀ ਵੀ ਦਾਰਾ ਸ਼ਕੋ ਨੂੰ ਮੈਂ ਅਵਨਾਸ਼ੀ ਰਾਜ ਦਵਾਉਣਾ ਹੈ, ਔਰੰਗਜ਼ੇਬ ਕੋਲ ਵੀ ਬਾਤ ਪਹੁੰਚੀ ਸੀ, ਸੜਦਾ ਕੁੜਦਾ ਸੀ ਵੀ ਇਹ ਦਾਰਾ ਸ਼ਕੋ ਦਾ ਪੱਖੀ ਆ ਸਰਮਦ ਫਕੀਰ, ਜਦੋਂ ਸਰਮਦ ਜਿੱਥੇ ਰਹਿੰਦਾ ਸੀ ਉੱਥੇ ਪਹੁੰਚਿਆ ਹਾਥੀ,
ਪਹਿਲੇ ਜਾਵੋ ਕਰੋ ਬਖਾਨ,
ਔਰੰਗਜ਼ੇਬ ਨੇ ਕਹਿ ਦਿੱਤਾ ਮੇਰੇ ਭਰਾ ਨੂੰ ਗਧੇ ਤੇ ਬਜਾਏ ਹਾਥੀ ਤੇ ਚੜ੍ਹਾ ਲਓ, ਸਾਰੀ ਦਿੱਲੀ 'ਚ ਫੇਰੋ, ਜਿੱਥੇ ਇਹਦਾ ਪ੍ਰੇਮੀ ਸਰਮਦ ਫਕੀਰ ਆ ਨਾ ਜਿਹੜਾ ਕਹਿੰਦਾ ਇਹਨੂੰ ਮੈਂ ਤਖ਼ਤ 'ਤੇ ਬਹਾਊਂ, ਉਹਨੂੰ ਵੀ ਕੰਨ ਕਰ ਦਿਓ ਵੀ ਆਹ ਕਤਲ ਕਰਨ ਲੱਗੇ, ਹੁਣ ਤੂੰ ਬਹਾ ਲਾ ਜਿਹੜਾ ਤਖ਼ਤ 'ਤੇ ਇਸ ਨੂੰ ਬਹਾਉਣਾ, ਉੱਥੇ ਜਾ ਕੇ ਕਹੋ ਉਸ ਨੂੰ
ਦੇ ਸਲਤਨ ਜੋ ਕਹਿਤ ਸਦੀਵ,
ਜਿਹੜਾ ਕਹਿੰਦਾ ਮੈਂ ਇਹਨੂੰ ਬਾਦਸ਼ਾਹੀ ਦਵਾਉਂਗਾ,
ਆਜ ਕਰੇ ਬਿਨਿਆ ਕੋ ਜੀਵ,
ਉਹਨੂੰ ਕਹਿ ਦਿਓ ਅੱਜ ਇਹਦੀ ਜਾਨ ਕੱਢ ਦੇਣੀ ਆ ਤੇਰੇ ਮਿੱਤਰ ਦੀ, ਦਾਰਾ ਸ਼ਕੋ ਨੂੰ ਕਤਲ ਕਰਨਾ ਹੈ।
ਸੁਣੋ ਹੁਕਮ ਕੋ ਚਾਕਰ ਗਏ,
ਇਹ ਹੁਕਮ ਸੁਣ ਕੇ ਨੌਕਰ ਨਰੰਗੇ ਦਾ ਕਚਹਿਰੀ ਚੋਂ ਗਏ,
ਦਾਰਾ ਸ਼ਕੋ ਬਿਲੋਕਤ ਭੇ,
ਜਾ ਕੇ ਦਾਰਾ ਸ਼ਕੋ ਜਿੱਥੇ ਕੈਦ ਕੀਤਾ ਸੀ ਦੇਖਿਆ ਉਸ ਨੂੰ,
ਹਰ ਹਰਖ ਨਾ ਸ਼ੋਕ ਨਾ ਮਨ ਮੈਂ ਕੋਈ।
ਦਾਰਾ ਸ਼ਕੋ ਦੀ ਸਤਿ ਦੀ ਅਵਸਥਾ ਦੇਖੋ ਦੱਸ ਰਹੇ ਨੇ ਭਾਈ ਸਾਹਿਬ ਜੀ, ਨਾ ਕੋਈ ਖੁਸ਼ੀ ਹੈ ਨਾ ਕੋਈ ਗਮੀ ਹੈ ਵੀ ਮੇਰਾ ਕਤਲ ਕੀਤਾ ਜਾਣਾ। ਮੈਨੂੰ
ਦੁੱਖ ਸੁੱਖ ਵਿਖੇ ਬਿਰਤੀ ਸਭ ਹੋਈ,
ਦੁੱਖ ਸੁੱਖ ਦੇ ਵਿੱਚ ਇੱਕੋ ਜੀ ਬਿਰਤੀ ਹੈ, ਸਿਮਰਨ ਕਰ ਰਿਹਾ ਹੈ।
ਤੋਰੀ ਤਨ ਹੰਤਾ ਦ੍ਰਿੜ ਫਾਸ,
ਬੜੀ ਪੱਕੀ ਫਾਹੀ ਹੈ ਸਤਿ ਤਨ ਦੀ ਹੰਗਤਾ, ਹੰਗਤਾ ਔਰ ਮਮਤਾ ਇਹੀਆਂ ਫਾਹੀਆਂ ਨੇ ਇਹ, ਇਹਨਾਂ ਨੂੰ ਜਰ ਨਹੀਂ ਲੱਗਦੀ, ਇਹ ਪ੍ਰਾਣੀਆਂ ਨਹੀਂ ਹੁੰਦੀਆਂ, ਇਹ ਫਾਹੀਆਂ ਸਭ ਦੇ ਗਲ 'ਚ ਪਈਆਂ ਹੋਈਆਂ, ਹੰਗਤਾ ਮਮਤਾ ਨਹੀਂ। ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜੰਮਿਆ ਹੋ ਵਿੱਚ ਮੋਇਆ, ਇਹ ਹੰਗਤਾ ਮਮਤਾ ਦੀਆਂ ਸਤਸੰਗ ਜੀ ਬੇੜੀਆਂ ਹੀ ਸਾਨੂੰ ਕਲੇਸ਼ ਗਲ 'ਚ ਰੱਖਦੀਆਂ ਨੇ। ਸੋ ਇਹ ਤੋੜ ਚੁੱਕਿਆ ਹੈ ਦਾਰਾ
ਸ਼ਕੋ,
ਜਿਸ ਨੂੰ ਮਰਨ ਦਾ ਕੋਈ ਡਰ ਨਹੀਂ, ਜੇ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਐਸੀ ਅਵਸਥਾ ਹੈ। ਜਦ ਨੂੰ ਹਾਥੀ ਸਤਸੰਗ ਜੀ ਉੱਤੇ ਹੌਦਾ ਹੈ, ਹਾਥੀ ਦੇ ਕਸਿਆ ਹੋਇਆ ਜਿਵੇਂ ਕਾਠੀ ਕਸੀ ਦੀਆਂ ਘੋੜਿਆਂ ਦੇ ਉੱਤੇ ਸੋਹਣਾ ਉੱਤੇ ਹੌਦਾ ਹੁੰਦਾ, ਉਹ ਹਾਥੀ ਲਿਆਂਦਾ
ਕਹਿ ਕੇ ਤਿਸ ਉੱਪਰ ਚੜਵਾਇਓ,
ਹੁਕਮ ਦੇ ਕਰਕੇ ਦਾਰਾ ਸ਼ਕੋ ਨੂੰ ਉੱਤੇ ਚੜਾ ਲਿਆ ਹਾਥੀ ਦੇ
ਸਿਰ ਪਰ ਬੰਦ ਸਿਹਰਾ ਦੀਨ,
ਸਿਹਰਾ ਬੰਨ ਤਾਂ ਸਤਸੰਗ ਜੀ ਜਿਵੇਂ ਆ ਲੜਕੇ ਵਿਆਹੁਣ ਜਾਂਦੇ ਨੇ ਸਿਹਰਾ ਬੰਨ ਕੇ, ਅੱਜ ਮੌਤ ਨੂੰ ਵਿਆਹੁਣਾ ਹੈ ਸਤਸੰਗ ਜੀ ਦਾਰਾ ਸ਼ਕੋ ਨੇ, ਇਸ ਕਰਕੇ ਸਿਹਰਾ ਬੰਨ ਦਿੱਤਾ।
ਮਾਰਨ ਹੁਕਮ ਸੁਣਾਵਨ ਕੀਨ,
ਦਿੱਲੀ ਦੇ ਇਰਦ ਗਿਰਦ ਸਭ ਨੂੰ ਸੁਣਾ ਦਿੱਤਾ ਕਿ ਅੱਜ ਇਹਨੂੰ ਮਾਰ ਦੇਣਾ ਹੈ।
ਪੁਰਸਗਰੇ ਮਹਿ ਹਾਹਾਕਾਰ,
ਸਾਰੀ ਦਿੱਲੀ ਪੁਰੀ ਚ ਹਾਹਾਕਾਰ ਮੱਚ ਗਈ, ਇਹ ਦਰਵੇਸ਼ ਨੇ ਕੀ ਵਿਗਾੜਿਆ।
ਅਧਿਕ ਸ਼ੋਕ ਤੇ ਕਰੇ ਉਚਾਰ,
ਬਹੁਤ ਹੀ ਸੋਗ ਨਾਲ ਲੋਕ ਹੋ ਕੇ ਲੈਂਦੇ ਨੇ ਲੁਕ ਲੁਕ ਕੇ,
ਡਰਤ ਨਾ ਉੱਚੇ ਕਹੂੰ ਸੁਣਾਵੇ,
ਉੱਚੀ ਨੀ ਕਿਸੇ ਨੂੰ ਕਹਿ ਕੇ ਸੁਣਾਉਂਦੇ, ਡਰਦੇ ਨੇ ਨਿਰੰਗੇ ਤੋਂ।
ਅਵਰੰਗ ਮਹਾਂ ਕਰੂਰ ਲਖ ਪਾਵੇ,
ਜਾਣਦੇ ਨੇ ਕਿ ਬਹੁਤਾ ਸਖਤ ਕੈੜਾ ਸ਼ਰਈ ਆ ਨਿਰੰਗਾ।
ਸੰਤਨ ਕਰੁਣਾ ਦਾਰਸ਼ ਕਹੋ,
ਹਾਂਜੀ
ਸੰਤਨ ਕਰੁਣਾ ਦਾਰਸ਼ ਕਹੋ।
ਇੱਧਰ ਸਹਿਤ ਸੰਗਤ ਜੀ ਦਾਰਾ ਸ਼ਕੋ ਤੇ ਸਾਧੂ ਮਹਾਤਮਾ ਦੀ ਕਿਰਪਾ ਹੈ।
ਧੀਰਜ ਸਹਿਤ ਨਿਰਭੈ ਉਰੋ,
ਨਾਲੇ ਤਾਂ ਨਿਰਭੈ ਹੈ ਨਿਰਵੈਰ ਵੀ ਹੈ, ਧੀਰਜ ਦੇ ਸਹਿਤ ਹੈ।
ਗਜ ਫੇਰਿਓ ਦਵਾਦਸ਼ ਦਰਵਾਜੇ,
ਦਿੱਲੀ ਦੇ 12 ਦਰਵਾਜਿਆਂ ਦੇ ਮੂਹਰ ਮੂਹਰ ਦੀ ਸਾਰੇ ਚੱਕਰ ਲਾਇਆ ਉੱਤੇ ਬਹਾ ਕਰਕੇ ਹਾਥੀ ਦੇ ਨੂੰ ਦਾਰਾ ਸ਼ਕੋ ਨੂੰ।
ਬੇਗਮ ਨੇ ਜਹ ਸਰਮਦ ਰਾਜੇ,
ਜਿੱਥੇ ਸਰਮਦ ਫਕੀਰ ਸਤਸੰਗ ਜੀ ਟਿਕਦਾ ਸੀ, ਵੈਸੇ ਤਾਂ ਉਹ ਬਹੁਤਾ ਟਿਕਦਾ ਹੀ ਨਹੀਂ ਸੀ, ਫਿਰਦਾ ਹੀ ਰਹਿੰਦਾ ਸੀ, ਨਗਨ ਸੀ, ਜਿੱਥੇ ਭੋਜਨ ਮਿਲਣਾ ਛਕ ਰਹਿਣਾ ਆਪਣੀ ਮਸਤੀ 'ਚ ਰਹਿੰਦਾ ਸੀ, ਉਹ ਜਿੱਥੇ ਕਿਤੇ ਉਹ ਟਿਕਿਆ ਹੋਇਆ ਸੀ ਉੱਥੇ ਲੈ ਗਏ।
ਅਵਰੰਗ ਕੋ ਤਬ ਹੁਕਮ ਸੁਣਾਇਓ,
ਨਿਰੰਗ ਦੇਵ ਦਾ ਹੁਕਮ ਸੁਣਾ ਦਿੱਤਾ ਸਰਮਦ ਨੂੰ।
ਦਾਰਸ਼ ਕੋ ਨਿਕਟ ਤੁਮ ਆਇਓ,
ਕੀ ਕਹਿੰਦੇ ਆ ਦਾਰਾ ਸ਼ਕੋ, ਆ ਗਿਆ ਤੇਰੇ ਕੋਲੇ ਸਰਮਦ, ਦੇ ਲੈ ਇਹਨੂੰ ਜਿਹੜੀ ਬਾਦਸ਼ਾਹੀ ਅੱਜ ਦਾ ਦਿਨ ਦੇਣੀ ਹੈ।
ਬਖਸ਼ਤ ਸਲਤਨ ਜਿਸੈ ਹਮੇਸ਼,
ਜਿਹਨੂੰ ਤੂੰ ਹਮੇਸ਼ਾ ਬਾਦਸ਼ਾਹੀ ਬਖਸ਼ਣੀ ਚਾਹੁੰਦਾ ਸੀ ਦਾਰਾ ਸ਼ਕੋ ਨੂੰ।
ਸਭ ਮੈਂ ਵੱਡ ਕਹਾਏ ਦਰਵੇਸ਼,
ਤੂੰ ਸਾਰਿਆਂ ਨੂੰ ਵੱਡਾ ਦਰਵੇਸ਼ ਫਕੀਰ ਕਹਾਉਣਾ ਕਿ ਮੇਰੇ ਬਚਨ ਪੂਰੇ ਹੋਣ।
ਬੋਲਤ ਕੂਰ ਲਾਜ ਨਹਿ ਆਵਤ,
ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਝੂਠ ਬੋਲਦਾ ਰਿਹਾ। ਇਹਦੇ ਨਿਰੰਗੇ ਦੇ ਨੌਕਰ ਤਾੜਨ ਲੱਗ ਗਏ ਸਰਮਦ ਨੂੰ ਵੀ, ਤੂੰ ਕਹਿੰਦਾ ਸੀ ਮੈਂ ਦਾਰਾ ਸ਼ਕੋ ਨੂੰ ਗੱਦੀ 'ਤੇ ਬਹਾਵਾਂਗਾ, ਰਾਜ ਭੁਗਤਾਵਾਂਗਾ, ਤੈਨੂੰ ਸ਼ਰਮ ਨਹੀਂ ਆਉਂਦੀ, ਆਹ ਦੇਖ ਬੰਨਿਆ ਹੋਇਆ ਅੱਜ ਹਾਥੀ ਦੇ ਉੱਤੇ ਦਾਰਾ ਸ਼ਕੋ, ਥੋੜ੍ਹੇ ਹੀ ਘੰਟੇ ਰਹਿੰਦੇ ਆ ਕਤਲ ਕਰ ਦੇਣਾ, ਦੱਸ ਤੇਰਾ ਬਚਨ ਝੂਠਾ ਹੋਇਆ ਕਿ ਨਹੀਂ।
ਸਲਤਨ ਕਿਤੋਂ ਪ੍ਰਾਣ ਅੱਤ ਜਾਵਤ,
ਅੱਜ ਤਾਂ ਇਹਦੇ ਪ੍ਰਾਣ ਵੀ ਜਾ ਰਹੇ ਨੇ, ਬਾਦਸ਼ਾਹੀ ਇਹਨੂੰ ਕਿੱਥੋਂ ਮਿਲਣੀ ਹੈ।
ਸਰਮਦ ਸਤਸੰਗੀ ਜਾਨ,
ਜਦੋਂ ਸਤਸੰਗੀ ਸਰਮਦ ਦੇ ਕੰਨੀ ਇਹ ਆਵਾਜ਼ ਪਈ ਕਿ ਬਸ ਥੋੜ੍ਹੀਆਂ ਘੜੀਆਂ ਦਾ ਪ੍ਰਾਹੁਣਾ ਹੈ ਅੱਜ ਦਾਰਾ ਸ਼ਕੋ, ਦੇਖਿਆ ਉਹਦੇ ਵੱਲ
ਹੋਏ ਆਏ ਹੋ ਮਨ ਪ੍ਰੇਮ ਮਹਾਨ,
ਭਾਵੇਂ ਸਤਸੰਗ ਜੀ ਬ੍ਰਹਮ ਗਿਆਨ 'ਚ ਵਸਦਾ ਹੈ ਪਰ ਫੇਰ ਵੀ ਪ੍ਰੇਮ ਦਾ ਉਛਾਲਾ ਆਇਆ ਸਰਮਦ ਦੇ।
ਵਿਖਤ ਬਿਲੋਚਨ ਜਲ ਭਰ ਆਏ,
ਦੇਖ ਕੇ ਹਾਥੀ 'ਤੇ ਚੜ੍ਹੇ ਸਤਸੰਗ ਜੀ, ਅੱਜ ਸਿਹਰਾ ਬੰਨਿਆ ਹੋਇਆ ਮੌਤ ਦਾ ਬਰਨ ਵਾਸਤੇ, ਦਾਰਾ ਸ਼ਕੋ ਨੂੰ ਦੇਖ ਕਰਕੇ ਅੱਖਾਂ ਭਰੇ ਆਈਆਂ ਇਹਦੀਆਂ ਸਰਮਦ ਫਕੀਰ ਦੀਆਂ। ਅਸਤ ਵਿਅਸਤ ਬਾਣੀ ਹੋ ਗਈ, ਕੰਠ ਰੁਕ ਗਿਆ, ਬੋਲਿਆ ਨਹੀਂ ਜਾਂਦਾ ਸਰਮਦ ਫਕੀਰ ਤੋਂ।
ਦਾਰਸ਼ ਕਹੋ ਜਾਨ ਕਰ ਪ੍ਰੇਮ,
ਜਦੋਂ ਦਾਰਸ਼ ਕਹੋ ਨੇ ਦੇਖਿਆ ਕਿ ਸਰਮਦ ਤਾਂ ਵਿਰਾਗ ਵਿੱਚ ਆ ਗਿਆ ਹੈ, ਉਸ ਵੇਲੇ ਹਾਥੀ ਦੇ ਉੱਤੇ ਬੈਠਾ ਦਾਰਸ਼ ਕੋ ਬੋਲਿਆ
ਤਾਰ ਸਿਹਰਾ ਬੋਲਿਓ ਏਮ,
ਜਿਹੜਾ ਸਿਹਰਾ ਸੀ ਮੂਹਰੇ ਉਹ ਪਰੇ ਨੂੰ ਕਰਕੇ ਬੋਲਿਆ ਸਰਮਦ ਵੱਲ ਨੂੰ ਮੁੱਖ ਕਰਕੇ,
ਪਠਨ ਸੁਣਨ ਔਰ ਭਾਖਣ ਕਰਨੋ।
ਦਾਰਸ਼ ਕੋ ਕਹਿੰਦਾ ਸਰਮਦ ਜੀ, ਸਾਰੀ ਜ਼ਿੰਦਗੀ ਪਰਮੇਸ਼ੁਰ ਸੰਬੰਧੀ ਬਾਣੀ ਪੜ੍ਹਨੀ, ਉਸ ਨੂੰ ਵਿਚਾਰਨਾ ਔਰ ਉਹ ਸਿਮਰਨ ਕਰਨਾ ਔਰ ਭਗਤੀ ਕਮਾਈ ਕਰਨੀ,
ਅਹੰ ਬ੍ਰਹਮ ਉਰ ਨਿਸ਼ਚੈ ਧਰਨੋ,
ਔਰ ਸਾਰੀ ਜ਼ਿੰਦਗੀ ਅਹੰ ਬ੍ਰਹਮ ਦਾ ਜਾਪ ਜਪਣਾ ਕਿ ਅਸੀਂ ਬ੍ਰਹਮ ਹਾਂ।
ਕਿਸੇ ਸਮੇਂ ਕੋ ਕਾਰਜ ਹੇਤ,
ਆ ਅੰਤ ਦੇ ਸਮੇਂ ਵਾਸਤੇ ਹੀ ਇਹ ਸਾਰੀ ਜ਼ਿੰਦਗੀ ਕਮਾਈ ਕਰੀਦੀ ਆ, ਵੀ ਅੰਤ ਦੇ ਸਮੇਂ ਡੋਲ ਨਾ ਜਾਈਏ ਕਿਤੇ, ਸਾਰੀ ਜ਼ਿੰਦਗੀ ਬੰਦਗੀ ਕਰੀਦੀ ਆ, ਰਾਤਾਂ ਝਾਕ ਝਾਕ ਕੇ ਭਿੰਨੀ ਰਹਿਣੜੀ ਹੈ, ਚਮਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੇ ਅਨ ਦਿਨੋ। ਰਾਤਾਂ ਨੂੰ ਝਾਕ ਝਾਕ ਕੇ ਕਮਾਈਆਂ ਜਿਹੜੀਆਂ ਕਰੀ ਦੀਆਂ ਨੇ, ਹੇ ਸਰਮਦ ਤੂੰ ਵਿਰਾਗ ਨਾ ਕਰ, ਆਪਾਂ ਤਾਂ ਮਿਲੇ ਹੀ ਹੋਏ ਹਾਂ, ਕੀ ਹੋ ਗਿਆ ਜੇ ਸਰੀਰ ਨੇ ਚਲੇ ਜਾਣਾ, ਤੂੰ ਚਿੰਤਾ ਨਾ ਕਰ, ਆਹ ਜਿਹੜਾ ਸਮਾਂ ਅੰਤ ਦਾ ਹੈ ਇਸ ਸਮੇਂ ਵਾਸਤੇ ਸਾਰੀ ਜ਼ਿੰਦਗੀ ਭਗਤੀ ਕਰੀ ਦੀ ਹੈ, ਤੂੰ ਹੁਣ ਮਨ ਵਿੱਚ ਵਿਰਾਗ ਨਾ ਧਾਰ, ਮੇਰਾ ਮਨ ਅਚਲ ਹੈ।
ਲਖੋ ਸੰਤ ਜੀ ਬਨੋ ਸੁਚੇਤ,
ਸਾਵਧਾਨ ਹੋ ਸਰਮਦ ਜੀ, ਕੀ ਵਿਚਾਰ ਕਰਦਾ ਤੂੰ,
ਕਿਉਂ ਡੋਲਹੋ ਤਨ ਹੰਤਾ ਮਾਹੇ,
ਤੂੰ ਕਿਉਂ ਡੋਲਦਾ ਹੈ, ਇਹਦਾ ਡੋਲਣਾ ਤਨ ਦੀ ਹੰਗਤਾ ਕਰਕੇ, ਮੇਰਾ ਸਰੀਰ ਛੁੱਟ ਜੂ, ਮੈਂ ਹੁਣ ਕੀ ਕਰੂੰਗਾ, ਸਰੀਰ ਮੇਰਾ ਫੇਰ ਮੈਨੂੰ ਮਿਲੂ ਖਾਣੀ ਨਹੀਂ,
ਕਿਰਪਾ ਕੀਤੇ ਮਿਟ ਜਾਹੇ।
ਦੇਖੋ ਨਿਮਰਤਾ, ਉਹਦੇ ਅੰਦਰ ਵਿਰਾਗ ਹੈ, ਇਹਦੇ ਅੰਦਰ ਦ੍ਰਿੜ ਨਿਸ਼ਚਾ, ਦਾਰਾ ਸ਼ਕੋ ਦੇ ਨਾਲੇ ਕੀ ਕਹਿ ਰਿਹਾ ਹੈ, ਹੇ ਸਰਮਦ ਫਕੀਰ ਜੀ, ਸੰਤ ਜੀ, ਤੁਹਾਡੀ ਕਿਰਪਾ ਨਾਲ ਮੇਰੇ ਤਨ ਅੰਗ ਹੰਗਤਾ ਨਹੀਂ ਰਹੀ, ਮੈਨੂੰ ਸਰੀਰ ਦਾ ਮੋਹ ਨਹੀਂ ਹੈ,
ਬਿਨਸਨ ਹਾਰ ਅੱਜ ਕਹਿ ਕਾਲੀ,
ਅੱਜ ਜਾਂ ਕੱਲ ਇਹ ਤਾਂ ਨਾਸਵੰਤ ਹੈ ਸਰੀਰ,
ਇਸਕੀ ਚਿੰਤਾ ਕਹਾਂ ਵਿਸਾਲੀ,
ਇਹਦੀ ਬਾਹਲੀ ਵੱਡੀ ਚਿੰਤਾ ਕੀ ਕਰਨੀ ਆ ਸਰੀਰ ਦੀ।
ਸੁਣ ਧੀਰਜ ਧਾਰ ਸਰਮਦ ਬੋਲਾ,
ਧੀਰਜ ਧਾਰੀ ਸਤ ਸੰਗਤ ਜੀ ਸਰਮਦ ਨੇ ਉਸ ਵੇਲੇ ਬੋਲਿਆ,
ਹਮਨੇ ਸਲਤਨ ਦੀਨ ਗਡੋਲਾ,
ਸਰਮਦ ਕਹਿਣ ਲੱਗਾ ਦਾਰਾਸ਼ ਕੋ, ਮੈਂ ਤੈਨੂੰ ਬਾਦਸ਼ਾਹੀ ਸੱਚੀ ਦਿੱਤੀ,
ਜੋ ਕਿਸੂ ਤੇ ਜਾਏ ਨਾ ਛੀਨੀ,
ਉਹ ਬਾਦਸ਼ਾਹੀ ਅੱਜ ਸੱਚਖੰਡ ਦੀ ਤੈਨੂੰ ਦੇ ਰਹੇ ਆ, ਜਿਹੜੀ ਕੋਈ ਖੋ ਨਾ ਸਕੇ, ਸਦਾ ਹੀ ਨਾਸ ਤੋਂ ਰਹਿਤ ਬਾਦਸ਼ਾਹੀ ਔਰ ਸੁਖਾਂ ਦੀ ਭਰੀ ਹੋਈ, ਦੂਜੀਆਂ ਬਾਦਸ਼ਾਹੀਆਂ ਦਾ ਦੁੱਖਾਂ ਦਾ ਘਰ ਨੇ ਔਰ ਕੰਡਿਆਂ ਦੀਆਂ ਸੇਜਾਂ ਹਨ,
ਸਲਤਨ ਕੂਰ ਪਾਏ ਗਰਬਾਏ,
ਇਹ ਨਿਰੰਗਾ ਚਾਰ ਦਿਨ ਝੂਠੀ ਹਕੂਮਤ ਪਾ ਕੇ ਹੰਕਾਰ ਕਰਦਾ,
ਸੋ ਕੰਚਿਤ ਦਿਨ ਮੈਂ ਖਪ ਜਾਏ,
ਇਹ ਥੋੜੇ ਜੇ ਦਿਨ ਨੇ ਨਾਸ ਹੋ ਜਾਣਾ,
ਅਲਪ ਕਾਲ ਮੈਂ ਹਮ ਤਨ ਤਿਆਗ,
ਸਰਮਦ ਕਹਿੰਦਾ ਚੰਗਾ ਦਾਰਾ ਸ਼ਕੋ, ਮੈਂ ਵੀ ਆਇਆ ਥੋੜਾ ਜਿਹਾ ਸਮਾਂ ਹੀ ਹੈ, ਮੈਂ ਵੀ ਸਰੀਰ ਤਿਆਗ ਕੇ ਤੇਰੇ ਕੋਲ ਨੂੰ ਆ ਜਾਣਾ,
ਆਵੇਂ ਚਲੇ ਤੋਹੇ ਸੰਗ ਲਾਗ,
ਤੇਰੇ ਮਗਰ ਹੀ ਲੱਗਿਆ ਆ ਰਿਹਾ, ਸਤਸੰਗ ਜੀ ਇਹਨੂੰ ਵੀ ਕਤਲ ਕਰਾ ਦੇਣਾ ਨਰੰਗੇ ਪਾਪੀ ਨੇ, ਅੱਜ ਦੋਨੋਂ ਸਾਧੂ ਆਪਸ ਵਿੱਚ ਹੀ ਬਚਨ ਕਰ ਰਹੇ ਨੇ,
ਇਮ ਕਹਿ ਕਰਿਓ ਪਰਸਪਰ ਹੇਰਨ,
ਇਉਂ ਕਹਿ ਕੇ ਆਪਸ ਵਿੱਚ ਹੀ ਇੱਕ ਦੂਜੇ ਨੂੰ ਦੇਖਣਾ ਕੀਤਾ,
ਚਲਿਓ ਮਹਾਵਤ ਕਰ ਗਜ ਪ੍ਰੇਰਨ,
ਜਦੋਂ ਹੀ ਹਾਥੀ ਨੂੰ ਪ੍ਰੇਰ ਕੇ ਸਤਸੰਗ ਜੀ ਹਾਥੀ ਦਾ ਜਿਹੜਾ ਹੱਕਣ ਵਾਲਾ ਹੁੰਦਾ ਹੈ ਅੱਗੇ ਤੁਰ ਪਿਆ,
ਜਾਏ ਉਤਾਰਿਓ ਦਾਰਸ਼ਕੋ,
ਦਾਰਸ਼ਕੋ ਨੂੰ ਹਾਥੀ ਤੋਂ ਚੱਕਰ ਸਾਰੀ ਦਿੱਲੀ ਦਾ ਲਵਾ ਕਰਕੇ ਸਰਮਦ ਨੂੰ ਮੜਾ ਕਰਕੇ ਉਤਾਰ ਦਿੱਤਾ,
ਸੰਤ ਸਰੂਪ ਨਾ ਜਿਸਕੋ ਮੋਹ,
ਸ਼ਾਂਤ ਸਰੂਪ ਹੈ, ਹਿਰਦਾ ਸ਼ਾਂਤ ਹੈ ਦਾਰਸ਼ਕੋ ਦਾ, ਕੋਈ ਮਨ ਵਿੱਚ ਘਬਰਾਹਟ ਨਹੀਂ,
ਨਿਰਦਿਆਲੂ ਜੈ ਨਰਕ ਸਥਾਨ,
ਜਿੱਥੇ ਸਤਸੰਗ ਜੀ ਨਰਕਾਂ ਵਿੱਚ ਥਾਨ ਮੱਲਣ ਵਾਲਾ ਦਇਆ ਤੋਂ ਰਹਿਤ ਜਲਾਦ ਖੜਾ ਸੀ, ਉਹਨੇ ਤਿੱਖੀ ਤਲਵਾਰ ਲਈ ਹੱਥ ਵਿੱਚ,
ਮਾਰ ਉਤਾਰਿਓ ਸਿਰ ਧਰੂ ਤੇ,
ਸਤਸੰਗ ਜੀ ਆਖੋ ਵਾਹਿਗੁਰੂ, ਜਲਾਦ ਨੇ ਐਸੀ ਤਲਵਾਰ ਵਾਹੀ ਸਤਸੰਗ ਜੀ ਦਾਰਾ ਸ਼ਕੋ ਦਾ, ਧੜ ਨਾਲ ਉਹ ਸਿਰ ਵੱਖਰਾ ਕਰ ਦਿੱਤਾ,
ਨਿਕਸਿਓ ਸ਼ਬਦ ਤਵੈ ਉਰਹੂ ਤੇ,
ਫੇਰ ਵੀ ਕੀ ਮੂੰਹੋਂ ਸ਼ਬਦ ਨਿਕਲਿਆ ਅਖੀਰਲੇ ਸਮੇਂ ਦਾਰਾ ਸ਼ਕੋ ਦੇ,
ਅਹੰ ਬ੍ਰਹਮ ਹੀ ਲੋਕਨ ਸੁਣਿਓ,
ਸਾਰੇ ਲੋਕਾਂ ਨੇ ਸੁਣਿਆ ਸਤਸੰਗ ਜੀ ਅਹੰ ਬ੍ਰਹਮ ਅਹੰ ਬ੍ਰਹਮ, ਆਹ ਬਚਨ ਨਿਕਲੇ ਸਤਸੰਗ ਜੀ, ਜਿਹੜੀ ਬਾਣੀ ਪ੍ਰਪੱਕ ਕਰ ਲਾਂਗੇ ਰੋਜ਼, ਐਵੇਂ ਨੀ ਵਿਆਸ ਗੁਰਮੁਖ ਕਰਦੇ, ਅੰਤ ਦੇ ਸਮੇਂ ਕੋਈ ਵਾਹਿਗੁਰੂ ਨੀ ਕਹਿ ਸਕਦਾ, ਸਤਸੰਗ ਜੀ ਜਮ ਕਹਿਣ ਹੀ ਨੀ ਦਿੰਦੇ, ਅੰਤਕਾਲ ਸਤਸੰਗ ਜੀ ਜੇ ਕਰਕੇ ਵਾਹਿਗੁਰੂ ਦੀ ਧੁਨੀ ਉੱਠ ਨਿਕਲ ਆਵੇ ਨਾ, ਤਾਂ ਜਮ ਕਹਿੰਦੇ ਨੇੜੇ ਨਹੀਂ ਆਉਂਦਾ ਹੈ, ਇੱਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਸ ਕੇ ਬੀਚ ਨਾ ਆਇਓ। ਪਰ ਉਹ ਘੜੀ ਵਿੱਚ ਸਿਮਰਿਆ ਨਹੀਂ ਜਾਂਦਾ ਜਿਹਨੇ ਸਾਰੀ ਜ਼ਿੰਦਗੀ ਸਿਮਰਿਆ, ਉਹ ਤੋਂ ਮਸਾਂ ਨਿਕਲਦਾ ਨਹੀਂ ਤਾਂ ਭੁੱਲ ਜਾਂਦਾ। ਪਰਖ ਕੇ ਦੇਖ ਲਿਓ ਸਾਰੇ ਸਤਸੰਗ ਨੰਬਰ ਬਾਰ ਸਰੀਰ ਤਿਆਗ ਦੇ ਤੁਰੇ ਹੀ ਜਾਂਦੇ ਆ, ਸੰਬੰਧੀਆਂ 'ਚ ਪਤਾ ਹੀ ਹੁੰਦਾ ਫਲਾਣੇ ਨੇ ਸਰੀਰ ਛੱਡ ਰਿਹਾ ਪਰਾਲਾ ਛੱਡਣ ਵਾਲਾ। ਕਿਤੇ ਦੇਖਿਓ ਸਤਸੰਗ ਜੀ ਅੰਤ ਦੇ ਸਮੇਂ ਕਿਸੇ ਦੇ ਨੇੜੇ ਪਹੁੰਚ ਗਏ, ਨਹੀਂ ਨਿਕਲੇਗਾ ਸਤਸੰਗ ਜੀ ਪਰਮੇਸ਼ੁਰ ਦਾ ਨਾਮ। ਸੋ ਜਿਹਨੇ ਸਾਰੀ ਜ਼ਿੰਦਗੀ ਰਟਿਆ ਹੈ, ਐਨ ਪ੍ਰਪੱਕ ਕੀਤਾ ਸਤਸੰਗ ਜੀ, ਉਹਦੇ ਮੁੱਖੋਂ ਨਿਕਲਦਾ ਹੈ। ਇਸੇ ਤਰ੍ਹਾਂ ਸਤਸੰਗਤ ਜੀ ਅੰਤ ਨੂੰ ਵੀ ਅਹੰ ਬ੍ਰਹਮ ਸਤਸੰਗ ਜੀ ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ। ਮਾਰੂ ਰਾਗ ਦੇ ਅੰਦਰ ਸਤਸੰਗ ਜੀ ਗੁਰਬਾਣੀ 'ਚ ਕਥਨ ਆਉਂਦਾ ਹੈ, ਕੋਈ ਸਾਧੂ ਸੀ ਸਤਸੰਗਤ ਜੀ, ਕਰਨੀ ਵਾਲਾ ਪੁਰਸ਼ ਸੀ, ਅੱਗੇ ਆਹ ਸਕੂਲ ਕਾਲਜ ਨਹੀਂ ਸੀ ਹੁੰਦੇ, ਧਾਰਮਿਕ ਸਥਾਨਾਂ ਤੋਂ ਵਿੱਦਿਆ ਪੜ੍ਹੀ ਜਾਂਦੀ। ਕਿਸੇ ਸਤਸੰਗ ਜੀ ਧਰਮੀ ਗ੍ਰਿਸਤੀ ਨੇ ਸੋਚਿਆ ਵੀ ਉਹ ਤਾਂ ਮਾਂ ਬਾਪ ਬੈਰੀ ਨੇ, ਪੁੱਤ ਦੇ ਮਿੱਤਰ ਨਹੀਂ ਹਨ, ਹਿਤੂ ਨਹੀਂ, ਜਿਹੜੇ ਨਹੀਂ ਪੜ੍ਹਾਉਂਦੇ, ਮੈਂ ਬੱਚੇ ਨੂੰ ਪੜ੍ਹਾ ਹੀ ਲਵਾਂ। ਸੰਤਾਂ ਨੂੰ ਕਹਿੰਦਾ ਮਹਾਰਾਜ ਮੇਰੇ ਬੱਚੇ ਨੂੰ ਪੜ੍ਹਾ ਦਿਓ। ਸੰਤ ਕਹਿੰਦੇ ਭਾਈ ਭੇਜ ਦਿਆ ਕਰ, ਪੜ੍ਹਾ ਦਿਆਂਗੇ। ਪੜ੍ਹਨੇ ਪਾ ਦਿੱਤਾ ਸਤਸੰਗ ਜੀ, ਜਿਸ ਵੇਲੇ ਪੜ੍ਹਨੇ ਪਾ ਦਿੱਤਾ ਬੱਚਾ ਬੜਾ ਚਤਰ ਪੜ੍ਹਨ ਵਾਸਤੇ, ਥੋੜ੍ਹਾ ਜਿਹਾ ਸੰਤ ਦੱਸਣ ਉਹ ਬੜਾ ਸਤਸੰਗ ਜੀ ਸੋਹਣਾ ਛੇਤੀ ਹੁਸ਼ਿਆਰ ਬਹੁਤ ਵਿੱਦਿਆ ਪੜ੍ਹਦਾ ਰਿਹਾ। ਜਦੋਂ 6 ਮਹੀਨੇ ਲੰਘ ਗਏ ਗਵਾਂਢੀ ਸੀ ਨਾਸ ਤੇ, ਕਹਿੰਦਾ ਓਏ ਮੁੰਡਾ ਕਿੱਥੇ ਭੇਜਦਾ ਹੁੰਦਾ? ਕਹਿੰਦਾ ਸੰਤਾਂ ਕੋਲੇ ਜਾਂਦਾ ਹੁੰਦਾ ਪੜ੍ਹਨ, 4 ਅੱਖਰ ਪੜ੍ਹ ਲੂ ਸੁਖ ਮਾਣੂ। ਕਹਿੰਦਾ ਚਾੜਤਾ ਸੰਤਾਂ ਦੇ ਧੱਕੇ, ਜੇ ਸਾਧ ਕੋਲੇ ਜਾਂਦਾ ਸਾਧ ਹੀ ਬਣੂ, ਤੇਰਾ ਕੱਖ ਨਹੀਂ ਕਰਦਾ ਕਰਨਾ ਉਹਨੇ। ਇਹੀ ਜੀ ਪੁੱਠੀ ਸਿੱਖਿਆ ਦਿੱਤੀ ਸਤਸੰਗ ਜੀ ਗਵਾਂਢੀ ਨੇ। ਉਹ ਵਿਚਾਰਾ ਭੋਲਾ ਸੀ, ਡਰ ਗਿਆ, ਕਹਿੰਦਾ ਫੇਰ ਹੁਣ? ਕਹਿੰਦਾ ਹੁਣੇ ਹੁਣ ਹਟਾ ਲਾ ਸਾਧ ਕੋਲੋਂ ਆਪਦੇ ਮੁੰਡੇ ਨੂੰ, ਫੇਰ ਤੇ ਤੂੰ ਕੀ ਮੁੰਡਾ ਭਾਲਦਾ, ਇੰਨੀਆਂ ਮਿਹਨਤਾਂ ਨਾਲ ਮੁੰਡੇ ਲੱਭਦੇ ਨੇ। ਸਤਸੰਗਤ ਜੀ ਜਾ ਕੇ ਸੰਤਾਂ ਨੂੰ ਕਹਿੰਦਾ ਮਹਾਰਾਜ ਜੀ ਘਰ ਹੁਣ ਕੰਮ ਬਹੁਤ ਹੁੰਦਾ, ਬਈ ਸਾਡਾ ਸਰਦਾ ਨਹੀਂ, ਬੱਚੇ ਨੂੰ ਹੁਣ ਛੁੱਟੀ ਹੋਈ ਦੇ ਦਿਓ। ਸੰਤਾਂ ਨੇ ਸੋਚਿਆ ਮੁੰਡਾ ਬੜਾ ਚਤਰ ਹੈ, ਵਿਦਵਾਨ ਬਣਨ ਵਾਲਾ, ਸਮਝਦਾਰ, ਇਹ ਹੁਣ ਘਰ ਜਾ ਕੇ ਕੀ ਕਰਾਊ, ਇਹਦੇ ਕੋਲੋਂ ਕੰਮ ਤਾਂ ਹੋਰ ਵੀ ਸਾਰੀ ਜ਼ਿੰਦਗੀ ਕਰੀ ਜਾਣੇ ਨੇ। ਸੰਤ ਕਹਿੰਦੇ ਬਈ ਇਹ ਹੁਣ ਬੱਚਾ ਪੜ੍ਹਨ ਨੂੰ ਤਾਂ ਬਹੁਤ ਸਿਆਣਾ ਤੇਰਾ, ਜੇ ਤੂੰ ਹੋਰ ਪੜ੍ਹ ਲੈਣ ਦੇਵੇਂ ਤਾਂ ਚੰਗਾ। ਚੁੱਪ ਕਰਕੇ ਮੁੜ ਆਇਆ, ਕਹਿੰਦੇ ਕਿਉਂ ਵੀ ਲਿਆਇਆ ਬੱਚੇ ਨੂੰ? ਗਵਾਂਢੀ ਪੁੱਛਦਾ, ਕਹਿੰਦਾ ਨਹੀਂ ਸੰਤ, ਕਹਿੰਦੇ ਪੜ੍ਹਨ ਨੂੰ ਬਹੁਤ ਹੁਸ਼ਿਆਰ ਹੈ, ਤੂੰ ਪੜ੍ਹ ਲੈਣ ਦੇ। ਕਹਿੰਦਾ ਮੈਂ ਤੈਨੂੰ ਦੱਸਿਆ ਨਹੀਂ ਸੀ ਵੀ ਸਾਧ ਨੇ ਮੁੰਡਾ ਨਹੀਂ ਤੇਰਾ ਛੱਡਣਾ? ਹੋਰ ਉਹਨੂੰ ਵਿਚਾਰੇ ਨੂੰ ਭੁਲੇਖਾ ਪੈ ਗਿਆ। ਕਹਿੰਦਾ ਜਾ ਹੁਣੇ ਛਡਾ ਲਾ, ਜੇ ਚੰਗਾ ਤਾਂ ਨਹੀਂ ਤੇਰਾ ਮੁੰਡਾ ਘਰੋਂ ਗਿਆ। ਫੇਰ ਗਿਆ ਸਤਸੰਗ ਜੀ 2 ਦਿਨ ਬਾਅਦ, ਕਹਿੰਦਾ ਸੰਤ ਜੀ ਸਾਡਾ ਤਾਂ ਸਰਦਾ ਨਹੀਂ ਘਰ, ਕਿਵੇਂ ਨਹੀਂ ਸਰਦਾ, ਕੰਮ ਬਹੁਤ ਰਹਿੰਦਾ ਘਰ। ਸੰਤ ਕਹਿੰਦੇ ਵੀ ਜੇ ਤੈਨੂੰ ਕੰਮ ਰਹਿੰਦਾ ਆਹ ਲੈ 500 ਰੁਪਈਆ, ਤੂੰ ਸੀਰੀ ਰੱਖ ਲਾ ਕੋਈ ਨੌਕਰ, ਤੂੰ ਸਾਲ ਭਰੇ ਬੱਚੇ ਨੂੰ ਲਾ ਲੈਣ ਦੇ ਸਾਡੇ ਕੋਲ। ਉਹ ਲਵੇ ਨਾ ਮੱਲੋ ਮੱਲੀ ਪੱਲੇ ਸਤਸੰਗ ਜੀ 500 ਪਾ ਦਿੱਤਾ ਸੰਤਾਂ ਨੇ। ਕਹਿੰਦੇ ਲੈ ਬੱਚੇ ਦੇ ਭਲੇ ਵਾਸਤੇ, ਜੇ ਪੈਸੇ ਲੱਗ ਜਾਣ ਅਸੀਂ ਹੋਰ ਪੈਸੇ ਕੀ ਕਰਨੇ ਆ। ਪੈਸੇ ਸਤਸੰਗ ਜੀ ਜੇਬ 'ਚ ਪਾ ਕੇ ਤੋਰ ਦਿੱਤਾ ਘਰ ਨੂੰ। ਘਰ ਆ ਗਿਆ, ਗਵਾਂਢੀ ਫੇਰ ਪੁੱਛਦਾ ਕਿਉਂ ਬਈ ਲਿਆਇਆ ਅੱਜ 3ਵੀਂ ਵਾਰ ਗਿਆ, ਲਿਆਇਆ ਕਿ ਨਹੀਂ ਮੁੰਡੇ ਨੂੰ? ਕਹਿੰਦਾ ਮੈਂ ਕੀ ਦੱਸਾਂ ਸੰਤਾਂ ਨੇ ਤਾਂ 500 ਦੇ ਤਾ। ਕਹਿੰਦੇ ਨੌਕਰ ਰੱਖ ਲਾ। ਕਹਿੰਦੇ ਬਸ ਇਹ 500 ਨਹੀਂ ਤੈਨੂੰ ਦਿੱਤਾ, ਇਹ 500 ਬੱਚੇ ਦੀ ਕੀਮਤ ਦਿੱਤੀ ਹੈ, ਤੂੰ ਵੇਚ ਆਇਆ, ਹੁਣ ਤਾਂ ਤੇਰੀ ਜਵਾਨ ਨੂੰ ਜਿੰਦਾ ਲਾ ਦਿੱਤਾ ਉਹਨਾਂ ਨੇ, ਹੁਣ ਤੂੰ ਨਾ ਮੰਗਣ ਜੋਗਾ ਵੀ ਨਹੀਂ, ਤੂੰ ਕਾਹਨੂੰ ਲਿਆਉਣੇ ਸੀ ਪੈਸੇ? ਕਹਿੰਦਾ ਫੇਰ ਹੁਣ? ਕਹਿੰਦਾ ਜੁਗਤੀ ਤਾਂ ਤੈਨੂੰ ਦੱਸ ਦੂੰ ਜੇ ਤੂੰ ਹਿੰਮਤ ਧਾਰੇ ਮੁੰਡੇ ਨੂੰ ਛਡਾਉਣ ਦੀ। ਕਹਿੰਦਾ ਕੀ? ਕਹਿੰਦਾ ਇਹੀ 500। ਕਹਿੰਦਾ ਚੰਗੇ ਨਾ ਜਲਾਦਾਂ ਨੂੰ ਕਿਸੇ ਨੂੰ ਚੂੜਿਆਂ ਨੂੰ ਦੇ ਦੇ, ਸਾਧ ਦਾ ਹੀ ਚੱਕ ਦੇ ਝੌਂਟਾ, ਉਹਨੂੰ ਨਿਬੇੜ ਤਾਂ ਤੇਰਾ ਮੁੰਡਾ ਛੁੱਟੂ। ਕਹਿੰਦਾ ਫਿਰ ਕਿਵੇਂ, ਬਦਨਾਮੀ ਹੋਜੂ? ਕਹਿੰਦਾ ਨਹੀਂ ਤੈਨੂੰ ਢੰਗ ਦੱਸਦਾ। ਕਹਿੰਦਾ ਸਾਧ ਨਿਉਂ ਦੇ ਤੇ ਪਰਚ ਜਾਂਦੇ ਨੇ, ਜੇ ਨਿਉਂ ਦਾ ਦੇਣ ਜਾਈਏ? ਕਹਿੰਦੇ ਹਾਂ ਆਵਾਂਗੇ। ਘਰ ਲਿਆ ਕੇ ਬਦਮਾਸ਼ਾਂ ਨੂੰ ਬਿਠਾ ਲੈ, ਖਾਣ ਪੀਣ ਨੂੰ ਖੁੱਲ੍ਹਾ ਦੇ ਦੇ, ਉਹੀ ਸਾਧ ਵਾਲੀ ਮਾਇਆ ਸ਼ਰਾਬਾਂ 'ਤੇ ਲਾ ਦੇਣੀ ਆ, ਮਾੜੇ ਕਰਮ ਅੰਦਰ ਬਹਾ ਲੈ, ਸੰਤਾਂ ਨੂੰ ਦੇ ਦੇ ਨਿਉਂਦਾ, ਅੰਦਰ ਸੱਦ ਕੇ ਅੰਦਰ ਹੀ ਮਾਰ ਦੀ, ਫਿਰ ਆਪਾਂ ਖੂਨ ਖਪਾਉਣਾ ਬਥੇਰਾ ਆਉਂਦਾ, ਆਪਾਂ ਨੂੰ ਤਾਂ ਚਿੰਤਾ ਨਾ ਕਰ। ਉਹ ਸਤਸੰਗ ਜੀ ਪੁੱਠੀ ਸਿੱਖਿਆ ਰੰਗਤ ਚੜ ਗਈ ਵਿਚਾਰੇ ਤੇ, ਜਾ ਕੇ ਸੰਤਾਂ ਨੂੰ ਕਹਿੰਦਾ ਮਹਾਰਾਜ ਮੇਰਾ ਬੱਚਾ ਤੁਹਾਡੇ ਕੋਲ ਪੜ੍ਹਦਾ, ਕਦੇ ਭੋਜਨ ਮੈਂ ਛਕਾਇਆ ਹੀ ਨਹੀਂ ਤੁਹਾਨੂੰ, ਜ਼ਰੂਰ ਸਾਡੇ ਘਰ ਆਓ, ਨਾਲੇ ਮੇਰੇ ਪੁੱਤਰ ਨੂੰ ਲਿਆਓ। ਸੰਤ ਕਹਿੰਦੇ ਆ ਜਾਵਾਂਗੇ ਭਾਈ। ਉੱਧਰ ਸਤਸੰਗ ਤਿੱਖੀਆਂ ਤਲਵਾਰਾਂ ਰੱਖ ਕੇ ਐਂ ਜਿਹੜੇ ਬੰਦੇ ਸੱਦੇ ਹੋਏ ਸੀ ਅੰਦਰ ਸਤਸੰਗਤ ਜੀ ਬਿਠਾਏ ਹੋਏ, ਸੰਤ ਤਾਂ ਆਏ ਵਿਚਾਰੇ ਸੁਧੇ ਸੁਧੇ ਭੋਜਨ ਛਕਣ, ਮੁੰਡੇ ਨੂੰ ਇੱਕ ਪਾਸੇ ਕਰ ਲਿਆ, ਭੋਜਨ ਕਿਹਨੇ ਸੁਣਾਉਣ ਛਕਾਉਣਾ ਸੀ। ਸਾਧ ਨੂੰ ਸਤਸੰਗ ਜੀ ਟੁਕੜੇ ਟੁਕੜੇ ਕਰਕੇ ਰੱਖ ਸਿੱਟ ਦਿੱਤਾ ਅੰਦਰ। ਗੁਰਬਾਣੀ 'ਚ ਆਉਂਦਾ ਸ਼ਾਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਅੱਜ ਸ਼ਾਸਤਰ ਤਿੱਖੇ ਦੇ ਨਾਲ ਦਾਰਾ ਛਕੋ ਦਾ ਗਲ ਲਾ ਦਿੱਤਾ, ਅਹੰ ਬ੍ਰਹਮ ਕਿਹਾ ਸਰਾਫ ਨਹੀਂ ਦਿੱਤਾ, ਬੁਰਾ ਨਹੀਂ ਚਿਤਵਿਆ ਹੈ। ਉਹ ਮਹਾਤਮਾ ਨੇ ਮਨ 'ਚ ਰੋਸ ਨਹੀਂ ਕੀਤਾ, ਸਤਸੰਗਤ ਜੀ ਦੇਖ ਲਓ ਉਹਨਾਂ ਦੇ ਪੈਸਿਆਂ ਤੋਂ ਹੀ ਉਹਨਾਂ ਨੂੰ ਉਸ ਆਦਮੀ ਨੇ ਕਤਲ ਕਰ ਦਿੱਤਾ, ਕੁਸੰਗੀ ਆਦਮੀ ਦੀ ਸਤਸੰਗਤ ਜੀ ਸਿੱਖਿਆ ਦੇ ਨਾਲ। ਉਸ ਤੋਂ ਬਾਅਦ ਉਹਨੂੰ ਕਹਿੰਦਾ ਹੁਣ ਦੱਸ, ਖੂਨ ਤਾਂ ਕਰ ਬੈਠੇ, ਹੁਣ ਲੁਕੋਈਏ ਕਿਵੇਂ? ਕਹਿੰਦਾ ਫਿਕਰ ਨਾ ਕਰੇ, ਟੁਕੜੇ ਟੁਕੜੇ ਕਰ ਰਾਤ ਨੂੰ, ਅੱਧੀ ਰਾਤੋਂ ਪਤਾ ਨਾ ਲੱਗੇ ਵੀ ਕਿਹਦਾ ਸਰੀਰ ਹੈ। ਐਨ ਸਤਸੰਗ ਜੀ ਸਾਰਾ ਸਰੀਰ ਕੀਮਾ ਕੀਮਾ ਕਰਕੇ ਕਸਾਈ ਦੇ ਨਾਲ ਬਾਹਰ ਸਤਸੰਗ ਜੀ ਸੌਦਾ ਕਰ ਲਿਆ, ਕਹਿੰਦੇ ਤੈਨੂੰ ਮਾਸ ਲਿਆ ਕੇ ਦੇਈਏ, ਇੱਥੇ ਬੱਕਰੇ ਦੇ ਮਾਸ ਵਿੱਚ ਲੜਾ ਕੇ ਵੇਚ ਦੀ। ਕਸਾਈਆਂ ਨੂੰ ਤਾਂ ਸਤਸੰਗ ਮਾਸ ਮਸਾਂ ਲੱਭਦਾ, ਵੇਚਣ ਨੂੰ ਹੋਰ ਕਿੱਥੋਂ ਲੱਭਣ, ਉਹਨਾਂ ਨੂੰ ਕੀ ਚਾਹੀਦਾ। ਜਿਉਂ ਪੰਡ ਮੰਨੀ ਸਤਸੰਗ ਜੀ ਸਾਧ ਦੇ ਮਾਸ ਦੀ, ਜਾ ਕੇ ਦੁਕਾਨ 'ਤੇ ਰੱਖ ਲਿਆ, ਦੂਸਰੇ ਮਾਸ 'ਚ ਰਲਾ ਰਲਾ ਕੇ ਵੇਚਦਾ ਰਿਹਾ ਸਾਰਾ ਦਿਨ ਕਸਾਈ। ਜਦੋਂ ਸ਼ਾਮ ਦਾ ਟਾਈਮ ਹੋ ਗਿਆ, ਸਤਸੰਗਤ ਜੀ ਕੋਈ ਪੌਣਾ ਕੁ ਸੇਰ ਸਾਧ ਦਾ ਮਾਸ ਬਚ ਗਿਆ, ਹੋਰ ਸਾਰਾ ਹੀ ਵਿਕ ਗਿਆ। ਕੁਦਰਤੀ ਪੁਲਿਸ ਦਾ ਸਿਪਾਹੀ ਆ ਗਿਆ ਕਸਾਈ ਕੋਲ ਮਾਸ ਲੈਣ, ਕਹਿੰਦਾ ਕਿਉਂ ਬਈ? ਕਹਿੰਦਾ ਕਿੰਨਾ ਕੁ ਚਾਹੀਦਾ? ਕਹਿੰਦਾ ਸਵਾ ਸੇਰ। ਕਹਿੰਦਾ ਸਵਾ ਸੇਰ ਤਾਂ ਨਹੀਂ, ਹੁਣ ਤਾਂ ਦਿਨ ਛਿਪਦਾ ਹੈ, ਸਾਰਾ ਮਾਸ ਵਿਕ ਗਿਆ, ਹੁਣ ਮੈਂ ਕੱਲ੍ਹ ਨੂੰ ਬੱਕਰਾ ਬੁੱਕਰਾ ਵੱਢੂੰਗਾ, ਇਹ ਤਾਂ ਘੱਟ ਹੋਇਆ, ਸੇਰ ਤੋਂ ਘੱਟ ਹੋਇਆ। ਜਦ ਸਤਸੰਗ ਜੀ ਉਸਨੇ ਘੱਟ ਕਿਹਾ, ਮਹਾਤਮਾ ਨਹੀਂ ਬੋਲੇ, ਕਹਿੰਦੇ ਉਹ ਨਾ ਘੱਟ ਨਾ ਸਹਾਰ ਸਕੇ। ਕਹਿੰਦਾ ਉਹ ਕਸਾਈਆ, ਸਾਧੂ ਘੱਟ ਨਹੀਂ ਹੁੰਦੇ, ਸਾਧੂ ਪੂਰੇ ਹੀ ਹੁੰਦੇ ਨੇ, ਤੂੰ ਤੱਕੜੀ 'ਤੇ ਤਾਂ ਰੱਖ ਕੇ ਦੇਖ ਸਾਨੂੰ। ਜਦੋਂ ਇਹ ਮਾਸ ਵਿੱਚੋਂ ਆਵਾਜ਼ ਆਈ ਸਤਸੰਗ ਜੀ, ਨਾਲੇ ਤਾਂ ਸਿਪਾਹੀ ਸਾਹਿਬ ਧਾਨ ਹੋ ਗਿਆ ਵੀ ਕਹਿੰਦਾ ਤੂੰ ਕੌਣ ਆ ਬੋਲਦਾ ਹੈ? ਕਹਿੰਦਾ ਤੈਂ ਕੀ ਲੈਣਾ, ਤੂੰ ਮਾਸ ਖਾ ਮਾਸ ਆ ਰਹੀ ਆ, ਤੂੰ ਮਾਸ ਲੈ ਜਾ, ਖਾ ਲੈ, ਵੇਚ ਦੇਵੇ। ਕਹਿੰਦੇ ਨਹੀਂ, ਦੱਸ ਕੌਣ ਹੈ? ਕਹਿੰਦੇ ਤੂੰ ਬੋਲਦਾ, ਤੂੰ ਦਿਸ ਸਕਦ, ਜਿਉਂਦਾ ਹੋ ਸਕਦਾ? ਕਹਿੰਦਾ ਸੰਤਾਂ ਦਾ ਕੀ ਵਿਗੜਿਆ? ਕਹਿੰਦਾ ਤੂੰ ਪੁਲਸੀਆਂ? ਕਹਿੰਦਾ ਢੱਕ ਕੇ ਇਹਦੇ 'ਤੇ ਪਰਦਾ ਪਾ ਕੇ ਮੇਰੇ ਮਾਸ ਦੇ ਉੱਤੇ, ਕਹਿੰਦਾ ਵਾਹਿਗੁਰੂ ਕਹਿ ਦੇ। ਜਦੋਂ ਸਤਸੰਗ ਜੀ ਵਾਹਿਗੁਰੂ ਕਹਿ ਕੇ ਛਿੱਟਾ ਦਿੱਤਾ, ਸੰਤ ਸਾਹਿਬ 'ਤੇ ਹੋ ਕੇ ਬੈਠ ਗਏ। ਪੁੱਛਦਾ ਪੁਲਸੀਆ ਕਿ ਤੈਨੂੰ ਕਿਵੇਂ ਹੋਈ? ਕਹਿੰਦਾ ਤੈਂ ਕੀ ਲੈਣਾ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਮਨ ਵਿੱਚ ਗੁੱਸਾ ਨਹੀਂ ਕੀਤਾ, ਕਾਜ ਆ ਕੋ ਲੇ ਸਵਾਰਿਓ। ਉਹਨਾਂ ਨੇ ਕੰਮ ਸਵਾਰ ਲਿਆ, ਮੁੰਡਾ ਵੀ ਵਾਪਸ ਕਰ ਲਿਆ, ਕਸਾਈ ਨੇ ਆਪਣਾ ਕੰਮ ਸਾਰ ਲਿਆ, ਸਤਸੰਗਤ ਜੀ ਲਾਭ ਵੀ ਲੈ ਲਿਆ, ਸਾਧ ਦਾ ਮਾਸ ਵੀ ਵੇਚ ਦਿੱਤਾ। ਲੇਕਿਨ ਸਤਸੰਗਤ ਜੀ ਮਨ ਨਾ ਕੀਨੋ ਰੋਸ, ਮਨ ਵਿੱਚ ਰੋਸ ਨਹੀਂ ਕੀਤਾ, ਪਰਾ ਰੱਬ 'ਤੇ ਸ਼ੰਕਰ ਲਹਿ। ਇਸ ਤਰ੍ਹਾਂ ਸਾਧੂ ਦਾ ਕੁਝ ਨਹੀਂ ਵਿਗੜਿਆ, ਸਤਸੰਗ ਜੀ ਫਿਰ ਉਸੇ ਤਰ੍ਹਾਂ। ਸੋ ਇਸੇ ਤਰ੍ਹਾਂ ਸਤਸੰਗ ਜੀ ਇਹ ਜਿਹੜਾ ਦਾਰਾ ਛਕੋ ਹੈ, ਇਹਨੇ ਕੀ ਕਿਹਾ? ਅਹੰ ਬ੍ਰਹਮ। ਬ੍ਰਹਮ ਨੂੰ ਸਤਸੰਗ ਜੀ ਉਹ ਬ੍ਰਹਮ ਸਰੂਪ ਹੈ। ਨੈਨੰਗ ਸਿਜੰਤੀ ਸਸਤਰਾਣੀ, ਨੈਨੰਗ ਦਜਤੀ ਪਾਪਕਾ, ਨੱਚ ਕਲੇ ਦਯੰਤੀ ਆਪੋ, ਨੈਨੰਗ ਸੋਸਤੀ ਮਾਰਤਾ। ਬ੍ਰਹਮ ਗਿਆਨੀ ਨੂੰ ਸਾਰੀ ਦੁਨੀਆਂ ਦਾ ਕੋਈ ਸ਼ਸਤਰ ਕੱਟ ਨਹੀਂ ਸਕਦਾ, ਪੌਣ ਉਡਾ ਨਹੀਂ ਸਕਦੀ, ਅਗਨੀ ਫੂਕ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਕਾਹਤੇ? ਸਰੀਰ ਨਹੀਂ ਉਹਨਾਂ ਨੇ ਆਪਣਾ ਸਮਝਿਆ ਹੁੰਦਾ, ਸਰੀਰ ਨੂੰ ਉਹ ਚੋਲਾ ਸਮਝਦੇ ਨੇ। ਕਮੀਜ਼ ਨੂੰ ਆਪਾਂ ਆਪਣਾ ਰੂਪ ਸਮਝਿਆ ਕਦੇ? ਇਸੇ ਕਰਕੇ ਉਹ ਕਹਿੰਦੇ ਅਹੰ ਬ੍ਰਹਮ ਸੋਹੰ ਹੰਸਾ ਜਪ ਜਾਪੋ। ਇਸ ਅਵਸਥਾ 'ਚ ਸਤਸੰਗ ਜੀ ਅੱਜ ਦਾਰਾ ਛਕੋ ਹੈ। ਮਰਨ ਵੇਲੇ ਵੀ ਸਤਸੰਗ ਜੀ ਗੁਰਮੁਖ ਰੋਮ ਰੋਮ ਹਰ ਧਿਆਵੈ, ਭਾਈ ਮਨੀ ਸਿੰਘ ਸਾਹਿਬ ਜੀ ਜਨਮ ਸਤਸੰਗੀ ਬੰਦ ਬੰਦ ਕਟਵਾਏ। ਬ੍ਰਹਮ ਗਿਆਨੀ ਵਾਲੀ ਅੱਠਵੀਂ ਅਸ਼ਟਪਦੀ ਸਤਸੰਗ ਜੀ ਪਾਠ ਸੀ, ਜਦੋਂ ਸਰੀਰ ਬੰਦ ਬੰਦ ਟੋਟੇ ਟੋਟੇ ਕਰ ਦਿੱਤਾ, ਟੋਕਰੇ ਚ ਪਾਏ ਹੋਏ ਬੋਟੀਆਂ ਦੇ ਵਿੱਚੋਂ ਸਾਰਾ ਸੁਖਣੀ ਸਾਹਿਬ ਸਤਸੰਗ ਜੀ ਪੂਰਾ ਹੋਇਆ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ। ਜਪਜੀ ਸਾਹਿਬ ਪੜ੍ਹਦੇ ਸੀ, ਜਿਵੇਂ ਦੋ ਪਾਠੀ ਭੋਗ ਪਾਉਂਦੇ ਨੇ, ਦੋਨਾਂ ਫਾੜਿਆਂ ਵਿੱਚੋਂ ਸਤਸੰਗ ਜੀ ਪੰਚ ਪ੍ਰਮਾਣ ਦੀ ਪੌੜੀ 'ਤੇ ਪਾਠ ਸੀ, ਜਦੋਂ ਦੋ ਫਾੜੇ ਹੋ ਗਏ। ਰੋਮ ਰੋਮ ਵਿੱਚੋਂ ਸਤਸੰਗ ਜੀ ਜਪਜੀ ਸਾਹਿਬ ਵਸਿਆ ਹੋਇਆ ਸੀ, ਸੰਪੂਰਨ ਭੋਗ ਪਿਆ, ਉਦੋਂ ਸਰੀਰ ਤਿਆਗ ਕੇ ਸੱਚਖੰਡ ਨੂੰ ਚਲੇ ਗਏ। ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁੱਖ ਜਿਲੇ ਕੇਤੀ ਛੁੱਟੀ ਨਾਲ। ਇਹ ਅਵਸਥਾ ਸਤਸੰਗ ਜੀ ਬ੍ਰਹਮ ਬੇਤਿਆਂ ਦੀ ਹੈ। ਅੱਜ ਉਸ ਅਵਸਥਾ ਨੂੰ ਸਤਸੰਗ ਜੀ ਕਿਉਂ ਨਾ ਪ੍ਰਾਪਤ ਹੋਵੇ? ਮੀਆਂ ਮੀਰ ਦੀ ਸੰਗਤ ਕੀਤੀ, ਬੜੇ ਬੜੇ ਸਤਸੰਗ ਜੀ ਵਿਦਵਾਨ ਸਾਧੂਆਂ ਦੀ, ਕਰਨੀ ਵਾਲਿਆਂ ਦੀ ਸੰਗਤ ਸਾਰੀ ਜ਼ਿੰਦਗੀ ਇਸ ਨੇ ਤਾਰਾ ਸ਼ਕੋ ਨੇ ਕੀਤੀ। ਅਖੀਰ 'ਤੇ ਕੀ ਸੰਗਤ ਦਾ ਫਲ ਮਿਲਿਆ? ਗੁਰੂ ਹਰਿਰਾਜ ਸਾਹਿਬ ਜੀ ਦੇ ਦਿਦਾਰੇ ਕੀਤੇ। ਆਪ ਜੀ ਕੋਲੋਂ ਸਤਸੰਗਤ ਜੀ ਏਕ ਮੇਵਾ ਦੁਤੀ ਬ੍ਰਹਮ ਅਯੰਗ ਆਤਮ ਬ੍ਰਹਮ ਇਹ ਵਿਚਾਰ ਚੁੱਕੇ ਹਾਂ ਆਪਾਂ, ਇੱਕ ਦੋ ਦਿਨ ਹੋ ਗਏ ਇਸ ਇਹਨਾਂ ਮਹਾਂਵਾਕਾਂ ਨੂੰ। ਇਹ ਸਤਸੰਗ ਜੀ ਸਿੱਖਿਆ ਲੈ ਕੇ ਅੱਜ ਕੀ ਪ੍ਰਵਾਹ ਕਰਨੀ ਸੀ? ਸਤਸੰਗਤ ਜੀ ਬੇਪਰਵਾਹ ਹੋ ਕਰਕੇ ਸਤਸੰਗ ਜੀ ਕੁਰਬਾਨੀ ਦਿੱਤੀ ਆ ਦਾਰਾ ਸ਼ਿਕੋਹ ਨੇ। ਸੋ ਪ੍ਰੇਮੀ ਜਨੋ, ਇਹ ਦਿੱਲੀ ਵਿੱਚ ਕੀ ਦਾਰਾ ਸ਼ਿਕੋਹ? ਸਰਮਦ ਵਰ ਨੇ ਸਤਸੰਗ ਜੀ ਸ਼ਹੀਦੀ ਪਾਉਣੀ ਹੈ। ਇਹਨੇ ਤਾਂ ਬੈਠ ਕੇ ਆਪਣੀ ਉਂਗਲ ਨਾਲ ਨਾ ਆਪਣੀ ਗਰਦਨ ਕੋਲੋਂ, ਜਿਵੇਂ ਆਪਾਂ ਦੁਆਤ ਵਿੱਚ ਕਲਮ ਡੁਬੋ ਕੇ ਲਿਖਦੇ ਹਾਂ, ਐਂ ਸਤਸੰਗ ਜੀ ਆਪਣੇ ਖੂਨ ਨੂੰ ਗਰਦਨ ਤੋਂ ਲੈ ਕੇ ਕੰਧ ਦੇ ਉੱਤੇ ਸ਼ੇਰ ਲਿਖ ਕੇ ਜਾਣੇ ਆ। ਹੇ ਰੰਗਦੇਵ, ਬਸ ਤੂੰ ਮੈਨੂੰ ਕਿਹਾ ਵੀ ਨਗਨ ਕਿਉਂ ਰਹਿਣਾ? ਸ਼ਰ੍ਹਾਂ ਨਹੀਂ ਕਹਿੰਦੀ ਨੰਗਾ ਰਹਿਣ ਨੂੰ। ਨੰਗੇ ਉਹ ਰਹਿੰਦੇ ਨੇ ਜਿਨ੍ਹਾਂ 'ਚ ਕੋਈ ਔਗਣ ਨਹੀਂ, ਵਸਤਰਾਂ ਨਾਲ ਉਹ ਆਪਣੇ ਆਪ ਨੂੰ ਢੱਕਦੇ ਨੇ ਜਿਹੜੇ ਔਗਣਾਂ ਨੂੰ ਢੱਕੀਦਾ ਹੈ। ਕਹਿੰਦਾ ਕੀ ਹੋ ਗਿਆ ਅੱਜ, ਮੇਰਾ ਕੁਛ ਨਹੀਂ ਵਿਗੜਿਆ ਹੈ। ਸੋ ਸਤਸੰਗਤ ਜੀ, ਸਰੀਸ ਵੱਖਰਾ ਹੋ ਜਾਣਾ ਸਰਮਦ ਦਾ, ਕੱਲ੍ਹ ਨੂੰ ਪ੍ਰਸੰਗ ਆਵੇਗਾ। ਬੈਠੇ ਨੇ ਸਤਸੰਗ ਜੀ ਧੜ ਆਪਣੇ ਹੱਥ ਦੇ ਨਾਲ, ਸਤਸੰਗ ਜੀ ਗਰਦਨ ਦੇ ਉੱਤੋਂ ਖੂਨ ਦੇ ਡੋਬੇ ਲਾ ਲਾ ਕੇ ਸਤਸੰਗ ਜੀ ਮਸਜਿਦ ਦੇ ਉੱਤੇ ਲਿਖ ਦੇਣਾ ਇਹ ਸ਼ੇਰ ਕਿ ਰੰਗਦੇਵ ਮੇਰਾ ਕੁਛ ਨਹੀਂ ਵਿਗੜਿਆ ਹੈ। ਸੋ ਸਤਸੰਗਤ ਜੀ, ਅੱਜ ਇਹੋ ਜਿਹੇ ਪਖੀਰ ਕਰਨੀ ਵਾਲੇ ਦਿੱਲੀ ਵਿੱਚ ਵੱਸਦੇ ਸੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪਾਈ ਖਾਲਸਾ ਜੀ। ਸੋ ਇਹ ਸਤਸੰਗਤ ਜੀ ਅੱਜ ਇਹ ਜਿਹੜਾ ਵਿਚਾਰਾ ਦਾਰਾ ਸ਼ਿਕੋਹ ਵੱਡਾ ਭਰਾ ਸੀ, ਬਹੁਤ ਹੀ ਨੇਕ ਸੁਭਾਅ ਵਾਲਾ, ਇਹ ਪਾਪੀ ਨੇ ਕਤਲ ਕਰ ਦਿੱਤਾ।
ਨਿਸ਼ਚੈ ਪਾਕੋ ਸਭ ਨੇ ਗੁਣਿਓ,
ਜਾਣ ਲਿਆ ਸਾਰਿਆਂ ਨੇ ਨੇਚਾ ਕਿ ਇਹ ਪੱਕਾ ਬ੍ਰਹਮ ਬੇਤਾ ਸੀ, ਇਹ ਇਹਦੇ ਚ ਕੱਚਾ ਨਹੀਂ।
ਵੱਡੋ ਭਰਾ ਤੇ ਇਮ ਗਹਿ ਕੈ ਮਾਰਿਓ,
ਇਉਂ ਵੱਡਾ ਭਰਾ ਪਕੜ ਕੇ ਨਰੰਗੇ ਨੇ ਪਾਪ ਕੀਤਾ, ਮਾਰ ਦਿੱਤਾ।
ਕਰੇ ਪਾਪ ਪਰ ਲੋਕ ਵਿਗਾੜਿਓ,
ਸਾਰੇ ਕਹਿੰਦੇ ਨੇ ਹੈ ਹੈ ਇਹੋ ਜਿਹਾ ਪਾਪ ਕੀਤਾ, ਇਹਨੇ ਆਪਣਾ ਪ੍ਰਲੋਕ ਗਵਾ ਲਿਆ, ਨਰੰਗਾ ਨਰਕਾਂ ਦਾ ਭਾਗੀ ਹੋਵੇਗਾ।
ਅਪਰ ਭਰਾਤ ਦੋਇ ਛਲ ਕਰ ਮਾਰੇ,
ਹੋਰ ਵੀ ਸਤਸੰਗ ਸੁਜਾ ਮੁਹੰਮਦ ਜਿਹੜਾ ਬੰਗਾਲ ਦੇ ਇਲਾਕੇ ਵਿੱਚ ਸੀ, ਇੱਧਰ ਸਤਸੰਗ ਮੁਰਾਦ ਬਖਸ਼ ਨੂੰ ਗਵਾਲੀਅਰ ਦੇ ਕਿਲੇ 'ਚ ਬੰਦ ਕਰਕੇ ਫਾਹੇ ਚਾੜ ਕੇ ਮਾਰ ਦਿੱਤਾ ਸੀ।
ਰਾਜ ਹੇਤ ਕੀਨਸ ਅਗ ਭਾਰੇ,
ਇਉਂ ਦਿੱਲੀ ਦੇ ਤਖ਼ਤ ਦੀ ਪ੍ਰਾਪਤੀ ਵਾਸਤੇ ਤਿੰਨੇ ਸਕੇ ਭਰਾ ਮਾਰ ਦਿੱਤੇ, ਬੜਾ ਪਾਪ ਕੀਤਾ।
ਜਹ ਕਹਿ ਕਰੀ ਕੁਮਤ ਬੜ ਪਾਪੀ,
ਵੱਡੇ ਪਾਪੀ ਨੇ ਜਿੱਥੇ ਕਿੱਥੇ ਖੋਟੀ ਮਤ ਵਰਤੀ।
ਦਰਵੇਸ਼ਨ ਅਰ ਸੰਤ ਸਰਾਪੀ,
ਇਹ ਸਤਸੰਗ ਜੀ ਮਹਾਤਮਾ ਦਾ ਸਰਾਪਿਆ ਹੋਇਆ, ਦਰਵੇਸ਼ਾਂ ਨੂੰ ਦੁੱਖ ਦੇਣ ਵਾਲਾ ਸੀ।
ਕਥਾ ਸੁਣਤ ਸਰੋਤਾ ਸਵਧਾਨ,
ਜਦੋਂ ਸਤਸੰਗ ਜੀ ਇਹ ਕਥਾ ਗੁਰਸਿੱਖ ਸਰੋਤਿਆਂ ਨੇ, ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਸਤਸੰਗ ਜੀ ਜੋ ਬਾਬਾ ਬੁੱਢਾ ਜੀ ਦੀ ਸੱਤਵੀਂ ਪੀੜ੍ਹੀ ਵਿੱਚ, ਜਿਨ੍ਹਾਂ ਦਾ ਦੂਜਾ ਨਾਮ ਰਾਮ ਕੌਰ ਜੀ ਸੀ, ਜਿਵੇਂ ਪਾਤਸ਼ਾਹ ਦੇ ਲੜਕੇ ਹੁੰਦੇ ਵੱਡਾ ਟਿੱਕਾ ਹੁੰਦਾ ਛੋਟੇ ਨੂੰ ਕੌਰ ਕਹਿੰਦੇ ਹੈ, ਆਪ ਦਾ ਨਾਮ ਰਾਮ ਕੌਰ ਜੀ ਵੀ ਸੀ, ਦਸਵੇਂ ਪਾਤਸ਼ਾਹ ਨਾਲੋਂ ਤਿੰਨ ਕੁ ਸਾਲ ਚਾਰ ਕੁ ਸਾਲ ਛੋਟੇ ਸੀ। ਜਿਸ ਵੇਲੇ ਦਸਵੇਂ ਪਾਤਸ਼ਾਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਨੇ, ਇਹਨਾਂ ਦਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਦਿੱਲੀ ਸਮਾ ਗਿਆ ਸੀ ਗੁਰਦਿੱਤਾ। ਇੱਕ ਤਾਂ ਬਾਬਾ ਗੁਰਦਿੱਤਾ ਜੀ ਹੋਏ ਗੁਰੂ ਹਰਿਰਾਜ ਸਾਹਿਬ ਜੀ ਦੇ ਪਿਤਾ, ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ, ਉਹ ਬਾਬਾ ਗੁਰਦਿੱਤਾ ਜੀ ਕਰਕੇ ਬੋਲੇ ਜਾਂਦੇ। ਇਹ ਭਾਈ ਗੁਰਦਿੱਤਾ ਸੀ ਸਤਸੰਗਤ ਜੀ, ਬਾਬਾ ਗੁਰਬਖਸ਼ ਸਿੰਘ ਜੀ ਦਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਗਿਆ ਸੀ ਦਿੱਲੀ, ਉੱਥੇ ਹੀ ਸਮਾ ਗਿਆ ਸੀ ਮਗਰੋਂ। ਕਹਿੰਦਾ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਂ ਤੁਹਾਡੇ ਨਾਲ ਜਾਣਾ ਚਾਹੁੰਦਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਗਏ, ਉਸ ਤੋਂ ਬਾਅਦ ਸਤਸ੍ਰੀ ਮਜਨੂੰ ਟਿੱਲੇ ਆ ਕੇ ਇਹਨੇ ਜਮੁਨਾ ਦੇ ਕਿਨਾਰੇ ਇਸ਼ਨਾਨ ਪਾਨ ਕਰਕੇ ਸਰੀਰ ਤਿਆਗ ਕੇ ਮਹਾਰਾਜ ਦੇ ਨਾਲ ਹੀ ਚੱਲਿਆ ਗਿਆ ਸੀ। ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਜਿਸ ਵੇਲੇ ਗੁਰਤਾ ਗੱਦੀ 'ਤੇ ਬੈਠਣ ਲੱਗੇ, ਤਿਲਕ ਕਿਹਨੇ ਦੇਣਾ ਸੀ, ਬਾਬਾ ਬੁੱਢਾ ਜੀ ਦੀ ਬੱਸ ਵਿੱਚੋਂ ਤਿਲਕ ਦਿਆ ਕਰਦੇ। ਉਸ ਵੇਲੇ ਸਤਸ੍ਰੀ ਰਮਦਾਸ ਨਗਰ ਤੋਂ ਸੰਗਤਾਂ ਅਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਤਿਲਕ ਦੇਣ ਵਾਸਤੇ, ਇਹ 4 ਕੁ ਸਾਲ ਦੀ ਆਜੂ, 5 ਕੁ ਸਾਲ ਦੀ ਆਜੂ ਸੀ ਇਹਨਾਂ ਦੀ, ਇਹਨਾਂ ਨੂੰ ਲੈ ਕੇ ਆਏ ਸੀ ਬਾਬਾ ਗੁਰਬਖਸ਼ ਸਿੰਘ ਜੀ ਨੂੰ। ਇਹਨਾਂ ਨੇ ਤਿਲਕ ਲੈਣ ਵਾਲਾ 9 ਸਾਲ ਦਾ, ਦਸਵੇਂ ਪਾਤਸ਼ਾਹ ਦੀ 9 ਕੁ ਸਾਲ ਦੀ ਉਮਰ ਸੀ, ਔਰ ਤਿਲਕ ਮੱਥੇ 'ਤੇ ਲਾਉਣ ਵਾਲੇ 5 ਸਾਲ ਦੇ ਬਾਬਾ ਗੁਰਬਖਸ਼ ਸਿੰਘ ਜੀ। ਇਹ ਬਾਬਾ ਗੁਰਬਖਸ਼ ਸਿੰਘ ਜੀ ਸਤਸੰਗ ਜੀ ਚਿਰਕਾਲ ਤੱਕ ਦਸਵੇਂ ਪਾਤਸ਼ਾਹ ਤੋਂ ਬਾਅਦ ਰਹੇ ਨੇ। ਇਹਨਾਂ ਦੇ ਸਮਾਉਣ ਵਾਲਾ ਸਥਾਨ ਸਤਸੰਗ ਜੀ ਪਾਕਿਸਤਾਨ 'ਚ ਆ ਚੁੱਕਿਆ ਹੈ। ਸੋ ਐਸੇ ਬਾਬਾ ਜੀ ਸਤਸੰਗਤ ਜੀ ਜਦੋਂ ਸਰੋਤਿਆਂ ਨੂੰ ਇਹ ਕਥਾ ਸੁਣਾਉਂਦੇ ਸੀ, ਸਾਰੇ ਗੁਰਸਿੱਖ ਸਰੋਤੇ ਕਹਿੰਦੇ, ਜੀ ਜਿਹੜੇ ਸਰਮਦ ਫਕੀਰ ਬਾਰੇ ਤੁਸੀਂ ਦੱਸ ਰਹੇ ਹੋ ਕਿ ਮੇਲੀ ਸੀ ਦਾਰਾ ਸ਼ਿਕੋਹ ਦਾ, ਉਹਦੇ ਬਾਰੇ ਦੱਸੋ, ਕੌਣ ਸੀ, ਕਿਵੇਂ ਸਾਧੂ ਬਣਿਆ?
ਸਰਮਦ ਕਥਾ ਸੁਣੀ ਜਬ ਕਾਨ,
ਜਦੋਂ ਸਰਮਦ ਦੀ ਥੋੜੀ ਜੀ ਪ੍ਰੇਮ ਪਿਆਰ ਦੀ ਕਥਾ ਸੁਣੀ ਸਰੋਤਿਆਂ ਨੇ,
ਪੂਜਨ ਕਰਿਓ ਕੌਣ ਇਹ ਭਿਓ,
ਪੁੱਛਿਆ ਸਿੰਘਾਂ ਨੇ ਸਾਰਿਆਂ ਨੇ, ਬਾਬਾ ਗੁਰਬਖਸ਼ ਸਿੰਘ ਜੀ ਸਰਮਦ ਫਕੀਰ ਕੌਣ ਹੋਇਆ,
ਕਿਮ ਖੁਦਾਏ ਕੋ ਮਾਰਗ ਲਿਓ,
ਇਹਨੇ ਖੁਦਾ ਦੀ ਬੰਦਗੀ ਕਿਵੇਂ ਕੀਤੀ?
ਸੁਣ ਸਰੋਤਨ ਤੇ ਪ੍ਰਸ਼ਨ ਦਿਸਾਲਾ,
ਇਹ ਪ੍ਰਸ਼ਨ ਸੁਣ ਕਰਕੇ ਸਰੋਤਿਆਂ ਤੋਂ ਬਾਬਾ ਗੁਰਬਖਸ਼ ਸਿੰਘ ਜੀ,
ਸਰਮਦ ਕੀ ਜਿਮ ਕਥਾ ਰਸਾਲਾ,
ਜਿਵੇਂ ਬੜੀ ਸੁੰਦਰ ਸਰਮਦ ਫਕੀਰ ਦੀ ਕਥਾ ਹੈ,
ਕਰੀ ਸੁਣਾਵਨ ਜਿਸ ਬਿਦ ਭਇਓ,
ਜਿਵੇਂ ਇਹ ਕਰਨੀ ਵਾਲਾ ਸਾਧੂ ਹੋਇਆ ਸਰਮਦ, ਉਸੇ ਤਰ੍ਹਾਂ ਕਥਾ ਸੁਣਾਈ,
ਜਿਮ ਅਵਰੰਗ ਮਰਵਾਵਨ ਕੀਓ,
ਜਿਵੇਂ ਇਸ ਨੂੰ ਰੰਗੇ ਨੇ ਪਾਪੀ ਨੇ ਸ਼ਹੀਦ ਕਰਵਾਇਆ,
ਸੰਤ ਪੁਨੋ ਸੰਤਨ ਕੋ ਜਿਸ ਮਹਿ,
ਜਿਹਦੇ ਸਹਿਤ ਸੰਗਤ ਜੀ ਸੰਤਾਂ ਵਾਲਾ ਸੰਤ ਪੁਣਾ ਸੀ,
ਪਾਪਨ ਕੋ ਬੜ ਪਾਪ ਅਹੈ ਜਹੈ,
ਉਧਰ ਸਹਿਤ ਸੰਗਤ ਜੀ ਪੂਰੇ ਸੰਤਾਂ ਵਾਲੇ ਲਕਸ਼ਣ ਸਰਮਦ ਵਿੱਚ ਸੀ, ਮੁਕਾਬਲੇ ਤੇ ਪਾਪੀਆਂ ਵਾਲੇ ਲਕਸ਼ਣ ਨਰੰਗੇ ਵਿੱਚ ਸਨ।
ਸੁਣ ਕਰ ਸਿੱਖ ਭਲੋ ਉਰਤਾਰੈ।